ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ, ਕੁਦਰਤ ਦੀ ਅਸਤਾਲ ਚ ਵੱਜ ਕੇ ਇਹ ਚੰਨ, ਸੂਰਜ, ਤਾਰੇ, ਇਹ ਬਨਸਪਤੀ, ਪਸ਼ੂ ਪੰਛੀ ਤੇ ਅਸੀਂ ਸਭ, ਅਸੀਂ ਸਾਰੇ ਆਪਣੀ ਉਮਰ ਦਾ ਪੰਧ ਹੰਢਾ ਰਹੇ ਹਾਂ। ਸ਼ੁਕਰ ਹੈ ਉਸ ਪਰਮਾਤਮਾ ਦਾ ਜਿਸ ਨੇ ਰਾਤ ਦੇ ਘੁੱਪ ਹਨੇਰੇ ਤੋਂ ਬਾਅਦ ਇਸ ਸੋਹਣੀ ਜਿਹੀ ਸਵੇਰ ਦਿਖਾਈ ਹੈ। ਸੋ ਇਸ ਪਿਆਰੀ ਜਿਹੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਦੇ ਨਾਲ। ਸੋ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਤੇ ਅਰਦਾਸ ਕਰਦੀ ਹਾਂ ਕਿ ਸਭ ਰਾਜੀ ਖੁਸ਼ੀ ਹੋਵੋਗੇ ਜੀ ਤੁਸੀਂ। ਸੋ ਸਰਬਜੀਤ ਭਾਜੀ ਤਕਨੀਕੀ ਸਾਂਭ ਸੰਭਾਲ ਦੇ ਲਈ ਹਮੇਸ਼ਾ ਦੀ ਤਰ੍ਹਾਂ ਪਟਿਆਲਾ ਸਟੂਡੀਓ ਤੋਂ ਮੇਰਾ ਸਾਥ ਨਿਭਾ ਰਹੇ ਨੇ। ਸੋ ਸਭ ਦਾ ਤੁਹਾਡਾ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਤੇ ਇਹ ਸਾਥ ਕੋਈ ਘੰਟੇ ਕਦਾ ਰਹਿਣਾ। ਹੁਣ ਬੁੱਧਵਾਰ ਨੂੰ ਥੋੜਾ ਜਿਹਾ ਦੋ ਘੰਟੇ ਦੀ ਜਗ੍ਹਾ ਤੇ ਇੱਕ ਘੰਟੇ ਤੁਹਾਡੇ ਨਾਲ ਮੈਂ ਜਿਹੜਾ ਪ੍ਰੋਗਰਾਮ ਆ ਉਹ ਕਰ ਪਾਉਂਦੀ ਹਾਂ, ਪਰ ਕੋਈ ਨੀ ਜੀ, ਜਿੰਨੀਆਂ ਗੱਲਾਂ ਬਾਤਾਂ ਹੁੰਦੀਆਂ ਮੈਂ ਤੁਹਾਡੇ ਨਾਲ ਮਾਰ ਜਾਂਦੀ ਹਾਂ ਇੱਕ ਘੰਟੇ ਦੇ ਵਿੱਚ ਵੀ। ਤੇ ਬਾਕੀ ਅੱਜ ਤਰੀਕ ਹੋ ਗਈ ਹੈ ਜੀ 28 ਜੁਲਾਈ 2021 ਤੇ ਬਾਕੀ ਆਓ ਇਸ ਸਵੇਰ ਦਾ ਬਾਹਾਂ ਖੋਲ ਕੇ ਸਵਾਗਤ ਕਰੀਏ ਤੇ ਉਹ ਸੱਚੇ ਪਿਤਾ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਆਉਣ ਵਾਲਾ ਸਮਾਂ ਸਾਰੇ ਸੰਸਾਰ ਤੇ ਸੁਖ ਸ਼ਾਂਤੀ ਤੇ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਵੇ, ਉਸ ਦੇ ਹੁਕਮ ਦੀ ਰਜ਼ਾ ਵਿਚ ਰਹਿ ਕੇ ਜ਼ਿੰਦਗੀ ਜਿਉਣ ਦਾ ਵੱਲ ਸਾਨੂੰ ਆ ਸਕੇ। ਕੋਸ਼ਿਸ਼ ਕਰੀਏ ਕਿ ਕਿਸੇ ਦੇ ਚਿਹਰੇ ਦੀ ਮੁਸਕਾਨ ਦੀ ਅਸੀਂ ਵਜ੍ਹਾ ਬਣ ਸਕੀਏ, ਖੁਸ਼ ਰਹੀਏ ਤੇ ਖੁਸ਼ੀਆਂ ਵੰਡਦੇ ਰਹੀਏ। ਸੋ ਚਲੋ ਜੀ, ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਉਸ ਪਰਮਾਤਮਾ ਨੂੰ ਯਾਦ ਕਰਦੇ ਹੋਏ ਕਰਦੇ ਆ। ਚਿਹਰੇ ਤੇ ਲੈ ਕੇ ਆਉਂਦੇ ਆ ਇੱਕ ਵੱਡੀ ਸਾਰੀ ਸਮਾਈਲ ਤੇ ਦਿਲ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਤੇ ਸ਼ੁਕਰਾਨੇ ਦੇ ਨਾਲ ਆਓ ਗੁਰਫਤਿਹ ਸਾਂਝੀ ਕਰੀਏ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਮਾਤਮਾ ਅੱਗੇ ਹੀ ਅਰਦਾਸ ਕੇ ਚੜ੍ਹਦੀ ਕਲਾ ਦੇ ਵਿਚ ਰਹੀਏ ਤੇ ਹਰ ਮੈਦਾਨ ਸਫਲਤਾ ਦੇ ਕਦਮ ਚੁੰਮੀਏ ਅਸੀਂ। ਤੇ ਬਾਕੀ ਜੀ, ਸਵੇਰ ਜਿਹੜੀ ਅੱਜ ਜੁਲਾਈ ਮਹੀਨੇ ਦਾ ਇਹ ਆਖਰੀ ਬੁੱਧਵਾਰ ਹੈ ਤੇ ਆਖਰੀ ਬੁੱਧਵਾਰ ਦੀ ਸਵੇਰ ਜਿਹੜੀ ਹੈ, ਜੇ ਮੈਂ ਗੱਲ ਕਰਾਂ ਐਡੀਲੇਡ ਦੀ ਤੇ ਪਿਆਰੀ ਜਿਹੀ ਸਵੇਰ ਔਰ ਅੱਜ ਦੀ ਸਵੇਰ ਜਿਹੜੀ ਹੈ ਕੁਝ ਕਹਿ ਲੋ ਭਾਈ ਬੱਦਲਾਂ ਨਾਲ ਘਿਰੀ ਹੋਈ ਹੈ, ਸੂਰਜ ਦਾ ਕਿਤੇ ਨਾਮੋ ਨਿਸ਼ਾਨ ਨੀ, ਪੂਰੀ ਤਰ੍ਹਾਂ ਬੱਦਲ ਘਿਰੇ ਹੋਏ ਆ। ਔਰ ਅੱਜ ਮੌਸਮ ਐਡੀਲੇਡ ਦੇ ਵਿਚ ਮੀਂਹ ਕਣੀ ਵਾਲਾ ਹੀ ਰਹਿਣਾ ਬਿਲਕੁਲ ਜੀ। ਆਸਟ੍ਰੇਲੀਆ ਦੇ ਵਿਚ ਠੰਡ ਦਾ ਮੌਸਮ ਚੱਲ ਰਿਹਾ, ਸਰਦ ਰੁੱਤ ਚੱਲ ਰਹੀ ਹੈ ਤੇ ਸਰਦੀਆਂ ਦੇ ਰਹਿੰਦੇ ਇੱਥੇ ਮੀਂਹ ਜਿਹੜੇ ਆ ਉਹ ਪੈਂਦੇ ਹੀ ਰਹਿੰਦੇ ਆ ਆਸਟ੍ਰੇਲੀਆ ਦੇ ਵਿਚ। ਤੇ ਚਲੋ ਜੀ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਸਭ ਤੋਂ ਪਹਿਲਾਂ ਸੁਣਦੇ ਆ ਅਸੀਂ ਇੱਕ ਧਾਰਮਿਕ ਗੀਤ ਔਰ ਉਸ ਤੋਂ ਬਾਅਦ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣੀਆਂ। ਤੁਸੀਂ ਵੀ ਦੱਸੋ ਕਿਹੋ ਜਿਹੇ ਮੌਸਮ ਨੂੰ, ਕਿਹੋ ਜਿਹੇ ਰੁੱਤ ਨੂੰ ਤੁਸੀਂ ਮਾਣ ਰਹੇ ਹੋ ਇਸ ਵੇਲੇ, ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਕਿਹੜੀ ਗੱਲ ਕਰਨੀ ਹੈ, ਕਿਹੜੇ ਵਿਸ਼ੇ ਤੇ ਅਸੀਂ ਗੱਲ ਕਰਨੀ ਆ ਉਹ ਵੀ ਮੈਂ ਤੁਹਾਨੂੰ ਦੱਸਦੀ ਆ। ਔਰ ਇਹ ਵੀ ਦੱਸਦੀ ਆ ਵੀ ਤੁਸੀਂ ਆਪਣੀਆਂ ਚਿੱਠੀਆਂ ਕਿਹੜੇ ਪਤੇ ਤੇ ਪਾਉਣੀਆਂ, ਉਹ ਵੀ ਸਰਨਾਵਾਂ ਤੁਹਾਨੂੰ ਦਿੰਨੀ ਆ। ਪਰ ਉਸ ਤੋਂ ਪਹਿਲਾਂ ਸੁਣਦੇ ਆ ਜੀ ਇਹ ਧਾਰਮਿਕ ਗੀਤ, ਬਾਕੀ ਗੱਲਾਂ ਬਾਅਦ ਵਿਚ।
ਬੱਚਿਆ ਅੰਬਰੀ ਪਿਘਲ ਨਗਾਰਾ, ਰੱਖਦੇ ਸਨ ਬਾਪ ਦਾ ਰਿਸ਼ਤਾ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਿਲਕੁਲ ਜੀ ਆਪਣੇ ਜੇ ਅਸੀਂ ਬਾਣੀ ਦੀ ਗੱਲ ਕਰੀਏ ਤੇ ਛੋਟੀਆਂ ਛੋਟੀਆਂ ਤੁਕਾਂ ਦੇ ਵਿੱਚ ਜ਼ਿੰਦਗੀ ਦੇ ਬਹੁਤ ਵੱਡੇ ਵੱਡੇ ਸਾਰ ਲੁਕੇ ਹੋਏ ਆ ਔਰ ਉਹ ਉਹਨਾਂ ਜ਼ਿੰਦਗੀ ਦੇ ਸਾਰ ਇਹਨਾਂ ਤੁਕਾਂ ਦੇ ਵਿੱਚ ਲੁਕੇ ਹੋਏ ਉਹਨਾਂ ਨੂੰ ਅਸੀਂ ਜੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਇੱਕ ਤੁਕ ਨੂੰ ਵੀ ਇੱਕ ਦਿਨ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰੀਏ ਤੇ ਜ਼ਿੰਦਗੀ ਚ ਬਹੁਤ ਫਰਕ ਪੈ ਜਾਂਦਾ ਹੈ ਸੋ ਸਿਰਫ ਪੜ੍ਹੀਏ ਸੁਣੀਏ ਨਾ ਉਹਦੇ ਤੇ ਵਿਚਾਰ ਵੀ ਜ਼ਰੂਰ ਕਰੀਏ ਔਰ ਇਹ ਨੀ ਮੈਂ ਤੁਹਾਨੂੰ ਕਹਿ ਰਹੀ ਹਾਂ ਉਹ ਜੇ ਮੈਂ ਤੁਹਾਨੂੰ ਕਹਿੰਦੀ ਪਈ ਹਾਂ ਤੇ ਸੁਣਾਉਂਦੀ ਮੈਂ ਖੁਦ ਨੂੰ ਹੀ ਪਈ ਹਾਂ ਸੋ ਲਓ ਜੀ ਕਰਾਂ ਤੇ ਅੱਜ ਤੋਂ ਜ਼ਿੰਦਗੀ ਜਿਹੜੀ ਆ ਫੇਰ ਰੂਟੀਨ ਤੇ ਆ ਰਹੀ ਆ ਨਾਰਮਲ ਹੋ ਰਹੀ ਆ ਕਿਉਂਕਿ ਪਿਛਲਾ ਹਫਤਾ ਜਿਹੜਾ ਐਡੀਲੇਡ ਵਾਲਿਆਂ ਨੇ ਪੂਰਾ ਲੋਕਡਾਊਨ ਦੇ ਵਿੱਚ ਕੱਟਿਆ ਪਰ ਬੜੀ ਚੰਗੀ ਤਰ੍ਹਾਂ ਸੰਭਾਲ ਲਿਆ ਸਾਊਥ ਆਸਟ੍ਰੇਲੀਅਨ ਗਵਰਨਮੈਂਟ ਨੇ ਔਰ ਜਿਹੜੇ ਕੋਰੋਨਾ ਦੇ ਹੁਣ ਪਿਛਲੇ ਦੋ ਦਿਨਾਂ ਦੇ ਵਿੱਚ ਕੋਈ ਵੀ ਕੇਸ ਨਾਮਾਤਰ ਹੀ ਆਏ ਆ ਇਸ ਕਰਕੇ ਲੋਕਡਾਊਨ ਅੱਜ ਤੋਂ ਖੁੱਲ ਰਿਹਾ ਪਰ ਸਿਡਨੀ ਅਜੇ ਵੀ ਮੈਨੂੰ ਲੱਗਦਾ ਪਈ ਥੋੜੇ ਜਿਹੇ ਉਹਨਾਂ ਨੂੰ ਹੋਰ ਔਖਾ ਸਮਾਂ ਦੇਖਣਾ ਪੈਣਾ ਉਹਨਾਂ ਦਾ ਜਿਹੜਾ ਲੋਕਡਾਊਨ ਹੈ ਉਹ ਕਾਫੀ ਐਕਸਟੈਂਡ ਹੋਣ ਦੀ ਜਿਹੜੇ ਆਸਾਰ ਨਜ਼ਰ ਆ ਰਹੇ ਨੇ ਤੇ ਮੈਲਬਰਨ ਦੇ ਵਿੱਚ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਉਹਨਾਂ ਚ ਥੋੜੀ ਈਜ਼ ਕੀਤੀ ਗਈ ਹੈ ਸੋ ਲੱਗਦਾ ਸੀਗਾ ਵੀ ਆਸਟ੍ਰੇਲੀਆ ਦੇ ਵਿੱਚ ਕੋਰੋਨਾ ਨਹੀਂ ਆਏਗਾ ਜਾਂ ਆਏਗਾ ਵੀ ਤਾਂ ਇੰਨਾ ਨਹੀਂ ਫੈਲਣਾ ਬਟ ਫਿਰ ਵੀ ਕੋਈ ਪਤਾ ਨਹੀਂ ਹੁੰਦਾ ਇਕਦਮ ਆਇਆ ਔਰ ਕਹਿ ਲੋ ਵੀ ਜਿਹੜੀ ਵੇਵ ਆ ਇਹਨੇ ਫਿਰ ਤੋਂ ਹਿੱਟ ਕੀਤਾ ਆਸਟ੍ਰੇਲੀਆ ਨੂੰ ਪਰ ਚਲੋ ਹੌਲੀ ਹੌਲੀ ਸੰਭਲ ਜਾਵਾਂਗੇ ਇਸ ਚੀਜ਼ ਤੋਂ ਵੀ ਬਾਕੀ ਵੈਕਸੀਨੇਸ਼ਨ ਦਾ ਦੌਰ ਵੀ ਚੱਲ ਰਿਹਾ ਉਹਦੇ ਵਿੱਚ ਵੀ ਕਈ ਕ੍ਰਿਟੀਸਿਜ਼ਮ ਵੀ ਹੋ ਰਹੇ ਆ ਔਰ ਕਈ ਇਹਦੇ ਪੱਖ ਦੇ ਵਿੱਚ ਵੀ ਹੈ ਪਰ ਚਲੋ ਜੀ ਚੱਲਦੇ ਟਾਈਮ ਦੇ ਨਾਲ ਚੱਲਣਾ ਪੈਂਦਾ ਸਾਨੂੰ ਔਰ ਬਾਕੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਅੱਜ ਦੇ ਪ੍ਰੋਗਰਾਮ ਚ ਮੈਂ ਸੋਚਿਆ ਭਈ ਗੱਲ ਕਰੀਏ ਸੂਟਾਂ ਦੀ ਹੁਣ ਤੁਸੀਂ ਕਹਿਣਾ ਵੀ ਸੂਟ ਇਹ ਤਾਂ ਸਹੀ ਗੱਲ ਆ ਕਹਿ ਲੋ ਵੀ ਹਰ ਕੁੜੀ ਦੇ ਹਰ ਔਰਤ ਦਾ ਕਹਿ ਲੋ ਵੀ ਪੰਜਾਬਣ ਦੇ ਜੇ ਗੱਲ ਕਰੀਏ ਤੇ ਸੂਟ ਜਿਹੜੇ ਆ ਉਹ ਹਿੱਟ ਲਿਸਟ ਤੇ ਆਉਂਦੇ ਆ ਸਭ ਤੋਂ ਜ਼ਿਆਦਾ ਪਿਆਰ ਉਹਨਾਂ ਨੂੰ ਸੂਟਾਂ ਨਾਲ ਹੁੰਦਾ ਹੈ ਨਾ ਸੋ ਕੱਲੇ ਸੂਟਾਂ ਦੀ ਗੱਲ ਨੀ ਆਪਣੇ ਪੰਜਾਬੀ ਪਹਿਰਾਵੇ ਦੀ ਗੱਲ ਕਰਦੇ ਆ ਕਿਉਂ ਕੁੜੀਆਂ ਨੂੰ ਇੰਨੇ ਸੂਟ ਪਿਆਰੇ ਹੁੰਦੇ ਆ ਸਾਡੇ ਲਈ ਉਹ ਸੂਟ ਪਾ ਕੇ ਜਚਣਾ ਕਿਉਂ ਚੰਗਾ ਲੱਗਦਾ ਪੰਜਾਬੀ ਕੁੜੀਆਂ ਨੂੰ ਅੱਜ ਅਸੀਂ ਪੰਜਾਬੀ ਪਹਿਰਾਵੇ ਦੀ ਹੀ ਗੱਲ ਕਰਾਂਗੇ ਪ੍ਰੋਗਰਾਮ ਦੇ ਵਿੱਚ ਇਹਦੇ ਵਿੱਚ ਕੁਝ ਯਾਦਾਂ ਵੀ ਸ਼ਾਮਿਲ ਹੋਣਗੀਆਂ ਉਹ ਪਹਿਰਾਵਾ ਜੋ ਅਸੀਂ ਕਦੀ ਦੇਖਿਆ ਨਹੀਂ ਬਟ ਆਪਣੇ ਬਜ਼ੁਰਗਾਂ ਦੇ ਮੂੰਹੋਂ ਸੁਣਿਆ ਹੋਇਆ ਜਿਨ੍ਹਾਂ ਜਿਸ ਪਹਿਰਾਵੇ ਦੀਆਂ ਗੱਲਾਂ ਉਹਦੀਆਂ ਵੀ ਗੱਲਾਂ ਕਰਾਂਗੇ ਤੇ ਉਹ ਪਹਿਰਾਵਾ ਜੋ ਅੱਜ ਅਸੀਂ ਪਾ ਹੰਢਾ ਰਹੇ ਹਾਂ ਉਹਦੀਆਂ ਵੀ ਗੱਲਾਂ ਕਰਾਂਗੇ ਸੋ ਰਲਿਆ ਮਿਲਿਆ ਜਿਹਾ ਪ੍ਰੋਗਰਾਮ ਕੁਝ ਯਾਦਾਂ ਤੇ ਕੁਝ ਬੀਤ ਗਏ ਦੀ ਗੱਲ ਕਰਾਂਗੇ ਕਰਾਂਗੇ ਤੇ ਕੁਝ ਅੱਜ ਦੀ ਜਿਹੜੀ ਆ ਉਹ ਗੱਲ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ, ਜੀ ਹਾਂ, ਈਮੇਲ ਦੇ ਰਾਹੀਂ ਆਪਣੇ ਸੁਨੇਹੇ ਭੇਜ ਸਕਦੇ ਹੋ, ਜਾਂ ਫਿਰ @harmanradio ਜਿਹੜਾ ਟੈਲੀਗ੍ਰਾਮ ਤੇ ਆਪਣੇ ਸੁਨੇਹੇ ਮੇਰੇ ਤੱਕ ਪਹੁੰਚਾ ਸਕਦੇ ਹੋ। request@harmanradio.com ਜਿਹੜਾ ਈਮੇਲ ਹੈ ਦਾ ਪਤਾ ਹੈ ਜੀ, ਉਹਦੇ ਤੇ ਤੁਸੀਂ ਆਪਣਾ ਕੋਈ ਵੀ ਸੁਨੇਹਾ ਜਿਹੜਾ ਮੈਨੂੰ ਭੇਜ ਸਕਦੇ ਹੋ। ਉਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਜੋ ਗੱਲਬਾਤ ਅਸੀਂ ਕਰਾਂਗੇ, ਉਸ ਤੋਂ ਇਲਾਵਾ ਕੋਈ ਗੀਤ ਜਾਂ ਤੁਸੀਂ ਗਜ਼ਲ ਸੁਣਨਾ ਸੁਣਾਉਣਾ ਚਾਹੁੰਦੇ ਹੋ ਕਿਸੇ ਨੂੰ, ਤੇ ਉਹ ਵੀ ਲਿਖ ਕੇ ਭੇਜ ਸਕਦੇ ਹੋ ਸਾਨੂੰ। ਤੇ ਪ੍ਰੋਗਰਾਮ ਦੇ ਵਿੱਚ ਮੈਂ ਗੱਲ ਕਰਾਂ ਤੇ ਮੈਨੂੰ ਇੱਕ ਮੈਸੇਜ ਆਇਆ ਹੋਇਆ, ਇਹਨਾਂ ਨੇ ਨਾਮ ਨੀ ਆਪਣਾ ਲਿਖਿਆ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਔਰ ਨਾਮ ਤੁਸੀਂ ਆਪਣਾ ਜ਼ਰੂਰ ਦੱਸੋ ਤੇ ਦੱਸੋ ਕਿ ਕਿੱਥੋਂ ਤੁਸੀਂ ਮੈਸੇਜ ਕਰ ਰਹੇ ਹੋ, ਤਾਂ ਕਿ ਇੱਕ ਰਾਬਤਾ ਜਿਹਾ ਬਣ ਜਾਂਦਾ ਸਾਡਾ, ਹੈ ਨਾ। ਸੋ ਪ੍ਰੋਗਰਾਮ ਦੇ ਵਿੱਚ ਪਹਿਲਾਂ ਮੈਂ ਦੱਸ ਦਵਾਂ ਵੀ ਅੱਜ ਦੇ ਮੌਸਮ ਦੇ ਕੀ ਹਾਲ ਚਾਲ ਹੈ, ਹੈ ਨਾ। ਮੈਂ ਐਡੀਲੇਡ ਦੀ ਤਾਂ ਗੱਲ ਕਰ ਦਿੱਤੀ ਵੀ ਐਡੀਲੇਡ ਦੇ ਵਿੱਚ ਅੱਜ ਮੀਂਹ ਦੇ ਅਸਾਰ ਪੂਰੇ ਬਣੇ ਹੋਏ ਆ, ਔਰ ਅੱਜ ਵੱਧ ਤੋਂ ਵੱਧ ਤਾਪਮਾਨ ਜਿਹੜਾ ਆ ਉਹ 13 ਡਿਗਰੀ ਤੱਕ ਜਾਣਾ, ਔਰ ਮੀਂਹ ਨਾਲ ਪੂਰਾ ਦਿਨ ਪੈਂਦਾ ਹੀ ਰਹਿਣਾ। ਉਸ ਤੋਂ ਇਲਾਵਾ ਜੇ ਮੈਂ ਸਿਡਨੀ ਦੀ ਗੱਲ ਕਰਾਂ ਤੇ ਸਿਡਨੀ ਦੇ ਵਿੱਚ ਮੌਸਮ ਅੱਜ ਬਿਲਕੁਲ ਸਾਫ਼ ਨਜ਼ਰ ਆ ਰਿਹਾ, 23 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹਿਣਾ ਉੱਥੇ, ਤੇ ਮੈਲਬਰਨ ਦੇ ਵਿੱਚ ਬੱਦਲਵਾਈ ਬਣੀ ਰਹਿਣੀ ਆ, ਔਰ ਨਾਲ ਦੀ ਨਾਲ ਮੀਂਹ ਦੇ ਜਿਹੜੇ ਆਸਾਰ ਹੈ ਉਹ ਵੀ ਬਣੇ ਹੋਏ ਨੇ। ਸੋ ਜੁਲਾਈ ਦਾ ਅਖੀਰ ਆ ਗਿਆ, ਔਰ ਜੁਲਾਈ ਦਾ ਜਦੋਂ ਅਖੀਰ ਆ ਜਾਂਦਾ, ਅਗਸਤ ਦਾ ਮਹੀਨਾ ਚੜ੍ਹਨ ਵਾਲਾ ਹੋ ਜਾਂਦਾ ਨਾ, ਤਾਂ ਏਦਾਂ ਲੱਗਦਾ ਭਾਈ ਸਾਲ ਨਿਕਲ ਗਿਆ, ਕਿਉਂਕਿ ਜਦੋਂ ਜੁਲਾਈ ਖਤਮ ਹੋ ਜਾਂਦੀ ਆ ਤਾਂ ਫੇਰ ਅਸੀਂ ਦੂਸਰੇ ਪਾਸੇ ਵੱਲ ਵਧਣਾ ਸ਼ੁਰੂ ਹੋ ਜਾਂਦੇ ਆ, ਫੇਰ ਜਿਹੜਾ ਸਾਲ ਹੁੰਦਾ ਦੌੜਦਾ ਹੀ ਚਲਾ ਜਾਂਦਾ, ਯਾਨੀ ਨਿਕਲ ਜਾਂਦਾ ਇਕਦਮ ਹੀ। ਸੋ ਉਹੀ ਗੱਲ ਆ, ਜੁਲਾਈ ਦੇ ਅਖੀਰ ਤੱਕ ਪਹੁੰਚ ਗਏ ਆ ਬਸ, ਇਸ ਤੋਂ ਬਾਅਦ ਫੈਸਟਿਵ ਸੀਜ਼ਨ ਸ਼ੁਰੂ ਹੋ ਜਾਂਦਾ। ਜੇ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਵੀ ਜਿੱਦਾਂ ਤੀਆਂ ਚੱਲ ਰਹੀਆਂ, ਤੀਆਂ ਤੋਂ ਬਾਅਦ ਰੱਖੜੀ ਆ ਜਾਣੀ ਆ, ਰੱਖੜੀ ਤੋਂ ਬਾਅਦ ਜਨਮ ਅਸ਼ਟਮੀ ਆ ਗਈ, ਉਸ ਤੋਂ ਬਾਅਦ ਨਰਾਤੇ ਸ਼ੁਰੂ ਹੋ ਗਏ, ਦੁਸਹਿਰਾ ਆ ਗਿਆ, ਦੀਵਾਲੀ ਆ ਗਈ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਗਿਆ। ਸੋ ਇੱਕ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਬਾਕੀ ਦਾ ਸਾਲ ਹੁੰਦਾ ਉਹ ਫਟਾਫਟ ਨਿਕਲ ਜਾਂਦਾ ਆ। ਸੋ ਇੱਕ ਤਰ੍ਹਾਂ ਵਧੀਆ ਵੀ ਲੱਗਦਾ ਮੈਨੂੰ, ਚਾਅ ਜਿਹਾ ਵੀ ਚੜ ਜਾਂਦਾ ਹੁੰਦਾ ਜਦੋਂ ਕਿ ਜੁਲਾਈ ਖਤਮ ਹੁੰਦਾ ਵੀ ਹੁਣ ਕਿੰਨੇ ਸਾਰੇ ਫੈਸਟੀਵਲਸ ਆ ਜਾਣੇ, ਕਿੰਨੇ ਸਾਰੇ ਤਿਉਹਾਰ ਆ ਜਾਣੇ ਆ। ਸੋ ਉਹਨਾਂ ਤਿਉਹਾਰਾਂ ਤੇ ਚਲੋ ਅਸੀਂ ਕਦੀ ਫੇਰ ਗੱਲ ਕਰਾਂਗੇ, ਅੱਜ ਗੱਲ ਕਰਨੀ ਆ ਅਸੀਂ ਪੰਜਾਬੀ ਪਹਿਰਾਵੇ ਤੇ। ਔਰ ਪੰਜਾਬੀ ਪਹਿਰਾਵੇ ਦੇ ਵਿੱਚ ਜੇ ਗੱਲ ਕਰਾਂ ਤੇ ਸਭ ਤੋਂ ਇਸ ਵੇਲੇ ਦੀ ਗੱਲ ਕਰਾਂ ਤੇ ਸਭ ਤੋਂ ਉੱਪਰ ਜਿਹੜੇ ਇੱਕ ਪੰਜਾਬਣ ਦੇ ਲਈ ਸੂਟ ਹੁੰਦੇ ਆ, ਹੈ ਨਾ। ਅਸੀਂ ਬਾਹਰਲੇ ਦੇਸ਼ਾਂ ਚ ਆ ਕੇ ਜਿੰਨਾ ਮਰਜ਼ੀ ਚਲੋ ਕਹਿੰਦੇ ਹੁੰਦੇ ਜੈਸਾ ਦੇਸ ਵੈਸਾ ਭੇਸ, ਉਹੋ ਜਿਹਾ ਕਈ ਵਾਰੀ ਤੁਹਾਨੂੰ ਪਾਉਣੇ ਵੀ ਪੈਂਦੇ, ਔਰ ਜਿੱਥੇ ਤੁਸੀਂ ਰਹਿੰਦੇ ਆ, ਜਿਸ ਜਿੱਥੇ ਤੁਸੀਂ ਕੰਮ ਕਰਦੇ ਹੋ ਉਹਦੇ ਅਕੋਰਡਿੰਗ ਦੀ ਉਦਾਂ ਦੇ ਕੱਪੜੇ ਵੀ ਤੁਸੀਂ ਪਾਉਂਦੇ ਆ, ਪਰ ਫੇਰ ਵੀ ਇੱਕ ਚਾਅ ਜੋ ਪੰਜਾਬਣ ਨੂੰ ਸੂਟ ਚੜਦਾ ਨਾ, ਜਿੰਨੀ ਸੋਹਣੀ ਉਹ ਪੰਜਾਬੀ ਸੂਟ ਚ ਲੱਗਦੀ ਹੈ ਮੈਨੂੰ ਨੀ ਲੱਗਦਾ ਉਹਦੇ ਤੇ ਕੋਈ ਹੋਰ ਕੱਪੜਾ ਉਹਨਾਂ ਜੱਚਦਾ। ਸੋ ਇੱਕ ਗਾਣਾ ਸੁਣਦੇ ਆ ਜੀ, ਥੋੜਾ ਜਿਹਾ ਮਾਹੌਲ ਬਣਾਉਂਦੇ ਆ ਤੇ ਫੇਰ ਸ਼ੁਰੂ ਕਰਦੇ ਆ ਅਸੀਂ ਪੰਜਾਬੀ ਪਹਿਰਾਵੇ ਤੇ ਗੱਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ, ਇਸ ਗੀਤ ਤੋਂ ਬਾਅਦ। ਲਓ ਜੀ ਨੀ ਤੂੰ ਸੂਟ ਚ ਸੋਹਣੀ ਲੱਗਦੀ ਨਾ ਪਾਇਆ ਕਰ ਜੀਨ ਕੁੜੀਏ। ਠੀਕ ਹੈ ਜੀ, ਬਿਲਕੁਲ ਸਹੀ ਗੱਲ ਹੈ, ਪੰਜਾਬੀ ਕੁੜੀ ਜਿੰਨੀ ਸੂਟ ਚ ਸੋਹਣੀ ਲੱਗਦੀ ਹੈ, ਮੈਂ ਪਹਿਲਾਂ ਹੀ ਕਿਹਾ ਵੀ ਜੀਨ ਚ ਉਨੀ ਸੋਹਣੀ ਲੱਗ ਹੀ ਨਹੀਂ ਸਕਦੀ। ਸੋ ਗੱਲ ਏਦਾਂ ਵੀ ਮੈਨੂੰ ਇਹ ਪੰਜਾਬੀ ਪਹਿਰਾਵੇ ਤੇ ਗੱਲ ਕਰਨ ਦਾ ਕਿੱਦਾਂ ਉਹ ਗੱਲ ਆਈ ਏ ਵੀ ਮੈਂ ਤੁਹਾਨੂੰ ਦੱਸ ਦਵਾਂ। ਪਿੱਛੇ ਜੇ ਕੋਰੀਅਰ ਮੰਗਵਾਇਆ ਮੈਂ ਇੰਡੀਆ ਤੋਂ, ਕੋਰੀਅਰ ਆਇਆ ਉਹਦੇ ਵਿਚ ਸੂਟ ਵਗੈਰਾ ਮੰਗਵਾਏ ਹੋਏ ਸੀ ਆਪਣੇ ਲਈ ਵੀ ਤੇ ਬੇਟੀ ਲਈ ਵੀ, ਔਰ ਉਹ ਜਦੋਂ ਸੂਟ ਕੱਢ ਰਹੀ ਸੀਗੀ ਨਾ ਮੈਂ ਤੇ ਮੈਂ ਆਪਣੇ ਆਪ ਨੂੰ ਦੇਖ ਰਹੀ ਸੀ ਵੀ ਮੈਂ ਕਿੰਨੀ ਖੁਸ਼ ਹੋ ਰਹੀ ਹਾਂ, ਹੈ ਨਾ। ਇੱਥੇ ਬਥੇਰੇ ਕੱਪੜੇ ਆ, ਇੱਥੋਂ ਵੀ ਲਈ ਦੇ ਚਲੋ ਜੋ ਵੀ ਹੈਗਾ, ਪਰ ਉਹ ਸੂਟ ਦੇਖ ਕੇ ਇੱਕ ਅਜੀਬ ਜਿਹੀ ਖੁਸ਼ੀ ਸੀ ਮੈਨੂੰ ਵੀ ਤੇ ਮੇਰੀ ਧੀ ਨੂੰ ਵੀ। ਅਸੀਂ ਦੋਨੇ ਬਸ ਨਾ ਕਮਲੀਆਂ ਹੀ ਹੋਈਆਂ ਫਿਰਦੀਆਂ ਸੀਗੀਆਂ, ਉਹਨੇ ਝਾਂਜਰਾਂ ਮੰਗਵਾਈਆਂ ਸੀਗੀਆਂ, ਥੋੜੇ ਝੁਮਕੇ ਵਗੈਰਾ ਜੋ ਵੀ ਉਹ ਸਾਰਾ ਛੋਟੇ ਛੋਟੇ ਜਿਹੜੇ ਆਰਟੀਫਿਸ਼ਲ ਜਿਊਲਰੀ ਸੀ, ਪਰ ਉਹ ਅਸੀਂ ਫਿਰ ਪਾਈ ਜਾਈਏ ਤੇ ਨਾਲੇ ਇੱਕ ਦੂਜੇ ਵੱਲ ਦੇਖ ਕੇ ਖੁਸ਼ ਹੋ ਜਾਈਏ। ਤੇ ਮੈਨੂੰ ਅਹਿਸਾਸ ਹੋਇਆ ਵੀ ਸਹੀ ਗੱਲ ਆ, ਇੱਕ ਪੰਜਾਬਣ ਦੇ ਲਈ ਇਹ ਸੂਟ ਉਹਦਾ ਪਹਿਰਾਵਾ ਕਿੰਨੇ ਉਹਦੇ ਕੋਲ ਹੁੰਦੇ, ਉਹਦੇ ਦਿਲ ਦੇ ਕਿੰਨੇ ਕੋਲ ਹੁੰਦੇ ਆ। ਬੇਸ਼ੱਕ ਜੋ ਮਰਜ਼ੀ ਪਾ ਲੈ, ਪਰ ਇੱਕ ਤਸੱਲੀ ਜੋ ਉਹਨੂੰ ਸੂਟ ਪਾ ਕੇ ਹੁੰਦੀ ਆ ਉਹ ਵੱਖਰੀ ਹੀ ਹੁੰਦੀ, ਉਹਦੀ ਖੁਸ਼ੀ ਵੱਖਰੀ ਹੁੰਦੀ ਆ। ਜਦੋਂ ਵੀ ਕਿਤੇ ਇੱਥੇ ਵੀ ਕੋਈ ਫੰਕਸ਼ਨ ਹੁੰਦਾ ਜਾਂ ਕੋਈ ਦਿਨ ਤਿਉਹਾਰ ਹੁੰਦਾ ਆ, ਜਾਂ ਕਹਿ ਲਓ ਵੀ ਮੈਂ ਆਪਣੇ ਅਕੈਡਮੀ ਚ ਬੱਚਿਆਂ ਨਾਲ ਗਿੱਧੇ ਦੀ ਪਰਫਾਰਮੈਂਸ ਵਗੈਰਾ ਉਹਨਾਂ ਨੂੰ ਕਰਵਾਉਣੀ ਆ ਜਾਂ ਆਪ ਕਿਤੇ ਕਰਨੀ ਹੁੰਦੀ ਆ, ਤੇ ਉਹ ਜਦੋਂ ਪੂਰਾ ਪਹਿਰਾਵਾ ਪਾਇਆ ਹੁੰਦਾ, ਇੱਕ ਤਾਂ ਚਲੋ ਸਿਰਫ ਸੂਟ ਹੀ ਜਿਹੜੇ ਅੱਜ ਕੱਲ ਦੇ ਡਿਜ਼ਾਈਨਰ ਸੂਟ ਆ ਉਹਨਾਂ ਦੀ ਗੱਲ ਨੀ, ਪਰ ਜਦੋਂ ਕਿਤੇ ਉਹ ਗਿੱਧੇ ਦੇ ਲਈ ਤਿਆਰ ਹੁੰਦੀ ਆ ਨਾ ਮੈਂ, ਤੇ ਫੇਰ ਉਹ ਪਹਿਰਾਵੇ ਨੂੰ, ਉਹ ਪਹਿਰਾਵੇ ਚ ਜਦੋਂ ਮੈਂ ਆਪਣੇ ਆਪ ਨੂੰ ਦੇਖਦੀ ਆ ਤੇ ਇੱਕ ਅਜੀਬ ਜਿਹੀ ਖੁਸ਼ੀ ਹੁੰਦੀ ਆ ਉਦੋਂ, ਹੈ ਨਾ। ਉਹ ਰੋਜ਼ ਦੀ ਭੱਜ ਨੱਠ ਵਾਲੀ ਜ਼ਿੰਦਗੀ ਚ ਉਹ ਜੀਨ ਟੀ ਸ਼ਰਟ ਅੱਜ ਪਾਸੇ ਕਰਵਟ ਜੇ ਪਾ ਲਓ, ਉਹ ਅਕਸ ਦੀ ਸ਼ੀਸ਼ੇ ਨੂੰ ਵੇਖਣ ਦੀ ਆਦਤ ਬਣ ਜਾਂਦੀ ਹੈ ਸਾਡੀ। ਫਿਰ ਜਦੋਂ ਮੈਂ ਆਪਣੇ ਆਪ ਨੂੰ ਪੰਜਾਬੀ ਸੂਟ ਚ, ਪੈਰਾਂ ਚ ਪੰਜਾਬੀ ਜੁੱਤੀ, ਸੱਗੀ ਫੁੱਲ, ਟਿੱਕਾ, ਬਾਹਾਂ ਚ ਵੰਗਾਂ, ਵਾਲਾਂ ਚ ਪਰਾਂਦੀ, ਇਹ ਸਭ ਕੁਛ ਦੇਖ ਕੇ ਨਾ ਫਿਰ ਆਪਣੇ ਪੰਜਾਬੀ ਹੋਣ ਤੇ ਇੱਕ ਮਾਣ ਜਿਹਾ ਹੋਣ ਲੱਗ ਜਾਂਦਾ, ਹੈ ਨਾ। ਤੇ ਨਾਲ ਹੀ ਮੈਂ ਇਹ ਸੋਚਦੀ ਹੁੰਦੀ ਆ ਕਿ ਕਦੀ ਸੱਚੀ ਮੁੱਚੀ ਇਹ ਵੇਲਾ ਹੋਣਾ ਜਦੋਂ ਪੰਜਾਬਣਾ ਇਹ ਸਾਰਾ ਕੁਝ ਅਸਲ ਜ਼ਿੰਦਗੀ ਚ ਪਾਉਂਦੀਆਂ ਹੁੰਦੀਆਂ ਹੋਣਗੀਆਂ, ਹੈ ਨਾ, ਅਸਲ ਜ਼ਿੰਦਗੀ ਚ ਸਾਰਾ ਕੁਝ ਹੰਡਾਉਂਦੀਆਂ ਹੋਣਗੀਆਂ। ਹੁਣ ਤਾਂ ਬਸ ਇਹ ਸਾਰਾ ਕੁਝ ਵੈਸੇ ਸਟੇਜਾਂ ਤੇ ਦਿਸਦਾ, ਜਿੱਦਾਂ ਪੁਰਾਣੀਆਂ ਚੀਜ਼ਾਂ ਅਜਾਇਬ ਘਰਾਂ ਵਿਚ ਦਿਸਦੀਆਂ ਹੁੰਦੀਆਂ, ਹੈ ਨਾ। ਚਲੋ ਅੱਜ ਆਪਣੀਆਂ ਯਾਦਾਂ ਨੂੰ ਇਸ ਪਹਿਰਾਵੇ ਤੇ ਇਹਨਾਂ ਗਹਿਣਿਆਂ ਦੇ ਨਾਲ ਸਜਾਉਂਦੇ ਹਾਂ ਅਸੀਂ। ਇੱਕ ਜੇ ਅਸੀਂ ਪੰਜਾਬੀ ਮੁਟਿਆਰ ਦੇ ਪਹਿਰਾਵੇ ਦੀ ਗੱਲ ਕਰੀਏ ਤੇ ਪੰਜਾਬੀ ਸੂਟ ਤੇ ਚੁੰਨੀ ਤੋਂ ਇਲਾਵਾ ਜਿੱਦਾਂ ਕਹਿ ਲੋ ਫੁਲਕਾਰੀ ਹੋ ਗਈ, ਘੱਗਰਾ ਹੋ ਗਿਆ, ਕੁੜਤੀ, ਇਹ ਸਾਰਾ ਕੁਝ ਸ਼ਾਮਿਲ ਆ। ਅੱਛਾ, ਘੱਗਰੇ ਜਿਹੜੇ ਆ ਉਹ ਬੜੇ ਪੁਰਾਣੇ ਸਮੇਂ ਦੇ ਵਿਚ ਚੱਲਦੇ ਹੁੰਦੇ ਸੀਗੇ। ਤੁਸੀਂ ਕਈ ਪੰਜਾਬੀ ਬੋਲੀਆਂ ਵੀ ਸੁਣੀਆਂ ਹੋਣੀਆਂ ਜਿਨ੍ਹਾਂ ਦੇ ਵਿਚ ਘੱਗਰਿਆਂ ਦਾ ਜ਼ਿਕਰ ਹੁੰਦਾ ਆ, ਘੱਗਰਾ ਛੂਫਦਾ ਧਰਤੀ ਸੁੰਬਰਦਾ ਜਾਏਵੇ। ਫੇਰ ਇੱਕ ਬੋਲੀ ਆ ਜੀ, ਕਾਲ ਆ ਰਹੀ ਹੈ, ਅਸੀਂ ਕਾਲਰ ਨੂੰ ਲੈ ਲਈਏ ਪਹਿਲਾਂ, ਉਸ ਤੋਂ ਬਾਅਦ ਫਿਰ ਮੈਂ ਬੋਲੀ ਵੀ ਸੁਣਾਉਂਦੀ ਹਾਂ ਜਿਹੜੀ ਮੈਨੂੰ ਯਾਦ ਆਈ ਸੀ ਘੱਗਰੇ ਦੀ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ।
ਹੈਲੋ, ਕੁਲਵਿੰਦਰ ਬੋਲਦੀ ਆ, ਦੀਦੀ ਮੰਮਾ।
ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਕੁਲਵਿੰਦਰ, ਕੀ ਹਾਲ ਹੈ ਤੇ ਸਾਡੀ ਦੀਦ ਦਾ ਕੀ ਹਾਲ ਆ?
ਬਿਲਕੁਲ ਬਿਲਕੁਲ ਠੀਕ, ਵਧੀਆ। ਦੀਦ ਨੇ ਤਾਂ ਸੋਚ ਗਿੱਧੇ ਲਈ ਬਹੁਤ,
ਇਹ ਨਾ। ਹਾਂਜੀ ਹਾਂਜੀ ਕੁਲਵਿੰਦਰ,
ਹੈਲੋ। ਹਾਂਜੀ
ਹਾਂਜੀ ਕੁਲਵਿੰਦਰ,
ਗੱਲ ਸੂਟਾਂ ਗੱਲ ਸੂਟਾਂ ਦੀ ਚੱਲਦੀ ਸੀ ਤੇ ਅੱਜ ਤੱਕ ਸੂਟ ਤਾਂ ਕਮਜ਼ੋਰੀ ਆ ਬਹੁਤ।
ਹਾਂ, ਸੂਟ ਤੇ ਸਾਡੀ ਕਮਜ਼ੋਰੀ ਆ ਨਾ,
ਸੂਟ ਜਿੰਨੇ ਮਰਜ਼ੀ ਹੁਣ ਮੈਂ ਤਾਂ ਕਦੇ ਰੱਜ ਨੀ ਸਕਦੀ।
ਹਾਂ, ਸਹੀ ਗੱਲ ਆ। ਅੱਛਾ, ਦੂਸਰੀ ਗੱਲ ਇਹ ਹੁੰਦੀ ਜਿੰਨੇ ਮਰਜ਼ੀ ਸੂਟ ਹੋਣ ਫੇਰ ਵੀ ਪਾਉਣ ਵੇਲੇ ਇਹ ਕਹਿੰਦਾ ਹਾਏ ਕੋਈ ਸੂਟ ਨੀ ਹੈਗਾ।
ਸਹੀ ਗੱਲ ਆ, ਸਹੀ ਗੱਲ ਆ ਬਹੁਤ। ਤੇ ਗੱਲਾਂ ਕਰਦੇ ਸੀ ਨਾ ਤੁਸੀਂ ਵੀ ਚਾਬੀ ਪਹਿਨਦੀ, ਉਹ ਕਹਿੰਦੇ ਜਾਂਦੇ ਸੀ ਨਾ ਘੱਗਰਾ ਪਾਉਣਾ, ਹੁੰਦਾ ਸੀਗਾ ਵੀ ਸੂਟ ਚੱਲ ਵਿਆਹ ਅੰਦਰ ਜਾਣਾ, ਤੇ ਸਿੰਘ ਤਵੀਤੀਆਂ ਗਹਿਣੇ ਪਾ ਕੇ ਜਾਣੇ, ਹਨਾ, ਟੇਪ ਵਗੈਰਾ ਲਾ ਕੇ, ਤੇ ਮੈਨੂੰ ਕਹਿਣਾ ਮੂੰਹ ਜਿਹਾ ਪਾਊਡਰ ਪੁੱਟ ਲਾਈ ਜਾਂਦੇ ਅਸੀਂ ਕਦੇ ਕਰਦੇ ਸੀ।
ਹਾਂ ਬਿਲਕੁਲ, ਉਹਨਾਂ ਨੇ ਮੇਕਅਪ ਨਹੀਂ ਹੁੰਦਾ ਸੀ ਉਹਨਾਂ ਦੇ ਉੱਤੇ।
ਹਾਂ ਨੈਚੁਰਲੀ ਬਹੁਤ ਸੋਹਣੇ ਲੱਗਦੇ ਆ।
ਹਾਂ
ਓਦਾਂ ਹੋਏ ਹੋਏ ਔਰ ਕੋਈ ਮਿਲਾਵਟ ਨੀ ਸੀਗੀ,
ਨਹੀਂ ਸੀ। ਇੱਕ ਰੋਬ ਹੁੰਦਾ ਸੀ ਉਹਨਾਂ ਦੇ ਚਿਹਰੇ ਤੇ, ਇੱਕ ਨੂਰ ਹੁੰਦਾ ਸੀਗਾ ਬੜਾ ਹੀ ਨਾ। ਬਿਲਕੁਲ ਸਹੀ ਗੱਲ ਆ, ਉਹ ਹੀ ਆਪਣੇ ਪਹਿਰਾਵੇ ਦੀਆਂ ਪੰਜਾਬੀ ਬੋਲੀਆਂ ਵੀ ਕਿੰਨੀਆਂ ਹੀ ਆ ਐਕਚੁਅਲ ਚ। ਜਿੱਦਾਂ ਹੁਣ ਅੱਜ ਕੱਲ ਦੇ ਜੇ ਅਸੀਂ ਸਮੇਂ ਦੀ ਗੱਲ ਕਰੀਏ ਕੁਲਵਿੰਦਰ, ਤਾਂ ਜੋ ਅੱਜ ਕੱਲ ਚੱਲਦਾ ਉਹ ਅੱਜ ਕੱਲ ਦੇ ਗੀਤਾਂ ਦੇ ਵਿੱਚ ਜ਼ਿਆਦਾਤਰ ਅਸੀਂ ਉਹ ਗੀਤ ਜਿਹੜੇ ਹੁੰਦੇ ਉਹਨਾਂ ਚ ਉਸ ਸਮੇਂ ਦੀ ਝਲਕ ਦੇਖ ਸਕਦੇ ਹੁੰਦੇ ਆ। ਅੱਜ ਕੱਲ ਆਲੇ ਦੁਆਲੇ ਜੋ ਵਾਪਰਦਾ ਪਿਆ ਉਹ ਅੱਜ ਕੱਲ ਦੇ ਗਾਣਿਆਂ ਚ ਦਿਸਦਾ।
ਮੈਂ ਇੱਕ ਤੁਹਾਨੂੰ ਆਪਣੀ ਦਾਦੀ ਦੀ ਸੁਣਾਉਣੀ ਆ, ਪੱਤਾ ਲੈ ਕੇ ਖੇਤ ਨੂੰ ਮੈਂ ਅੱਗੋਂ ਕਹਿੰਦਾ ਦਿਖਾ ਦੇ ਬੋਲੀ ਪਾਉਂਦੇ ਹੁੰਦੇ ਸੀਗੇ।
ਅੱਛਾ ਤੁਹਾਡੀ ਆਵਾਜ਼ ਘੱਟ ਰਹੀ ਹੈ ਥੋੜੀ ਕੁਲਵਿੰਦਰ,
ਪਤਾ ਨੀ ਦੀਦੀ ਸ਼ਾਇਦ ਰੇਂਜ ਪ੍ਰੋਬਲਮ।
ਕਿਹੜੀ ਬੋਲੀ ਸੁਣਾਈ ਸੀ ਦੁਬਾਰਾ ਸੁਣਾਇਓ।
ਉਹ ਕਹਿੰਦੇ ਹੁੰਦੇ ਸੀਗੇ ਵੀ ਪੱਤਾ ਲੈ ਕੇ ਖੇਤ ਨੂੰ ਮੈਂ ਜਾਣੀ ਆ, ਅੱਗੋਂ ਤਾਂ ਮਿਲਿਆ ਜੱਟ ਠਰਕੀ ਕਹਿੰਦਾ ਘੁੰਡ ਚੁੱਕ ਕੇ ਦਿਖਾ ਦੇ ਨੱਥ ਮਛਲੀ।
ਅੱਛਾ ਠੀਕ ਆ ਠੀਕ ਆ, ਓਹੀ ਉਸ ਸਮੇਂ ਦੇ ਜੋ ਰਹਿਣ ਸਹਿਣ ਸੀਗਾ ਜੋ ਪਹਿਰਾਵਾ ਸੀਗਾ ਉਸ ਸਮੇਂ ਦੇ ਜਿਹੜੇ ਲੋਕ ਗੀਤ ਆ ਜਾਂ ਲੋਕ ਬੋਲੀਆਂ ਚ ਆਮ ਹੀ ਦਿਸਦੇ ਆ। ਇੱਕ ਬੋਲੀ ਮੈਨੂੰ ਯਾਦ ਆਈ ਸੀ, ਉਹ ਹੁੰਦਾ ਨਾ ਸੁਣਨੀ ਚਾਚੀਏ ਸੁਣਨੀ ਤਾਈਏ ਸੁਣ ਸਕੀਏ ਭਰਜਾਈਏ ਨੀ ਹਰੀਆਂ ਕੁਰਤੀਆਂ ਘੱਗਰੇ ਕਿਰਮਚੀ ਕਿਰਚੀ ਕੁੜਤੀ ਨੂੰ ਬਾਰਡਰ ਲਾਈਏ ਸਹੁਰੇ ਜੇ ਜਾਣਾ ਬਣ ਕੇ ਮੋਰਨੀ ਜਾਈਏ। ਸੋ ਬਿਲਕੁਲ ਇਹ ਪਹਿਰਾਵੇ ਦੀ ਗੱਲ ਜੇ ਅਸੀਂ ਕਰੀਏ, ਚਲੋ ਇਹ ਬੇਸ਼ਕ ਹੁਣ ਅਸੀਂ ਅਲੋਪ ਹੋ ਗਿਆ ਬਟ ਇਹਨੂੰ ਫਿਰ ਵੀ ਜਿਉਂਦਾ ਕਿਤੇ ਨਾ ਕਿਤੇ ਸਾਨੂੰ ਰੱਖਣਾ, ਮਾਡਰਨ ਹੋ ਗਿਆ।
ਬਿਲਕੁਲ ਬਿਲਕੁਲ, ਹੁਣ ਜਿਵੇਂ ਅੱਜ ਕੱਲ ਜਿਹੜੇ ਸੂਟ ਆ ਅੱਜ ਕੱਲ ਸਲਵਾਰਾਂ ਅਜੀਬ ਜਿਹੀ ਤਰ੍ਹਾਂ ਦੀਆਂ ਪਾਉਣ ਲੱਗ ਗਈਆਂ। ਪਹਿਲਾਂ ਹੁੰਦਾ ਸੀਗਾ ਵੀ ਪਟਿਆਲਾ ਸਲਵਾਰ ਆ ਹਨਾ ਜਾਂ ਸਿੰਪਲ ਸਲਵਾਰ ਹੁੰਦੀ ਸੀਗੀ, ਤੇ ਪੁਰਾਣੇ ਗਹਿਣੇ ਫੁਲਕਾਰੀਆਂ ਇਹ ਚੀਜ਼ਾਂ ਸੀਗੀਆਂ। ਅੱਜ ਕੱਲ ਅਸੀਂ ਮਾਡਰਨ ਹੋ ਗਏ,
ਓਦਾਂ
ਜਿੱਦਾਂ ਸੋਚ ਚੇਂਜ ਹੋ ਜਾਂਦੀ ਓਦਾਂ ਓਦਾਂ ਸਾਡੇ ਪਹਿਰਾਵੇ ਚੇਂਜ ਹੋਈ ਜਾਂਦੇ ਆ,
ਪਹਿਰਾਵੇ ਚੇਂਜ ਹੋਈ ਜਾਂਦੇ ਆ। ਸਹੀ ਗੱਲ ਆ, ਬਿਲਕੁਲ ਬਿਲਕੁਲ। ਔਰ ਪਰ ਫੇਰ ਵੀ ਜਿੰਨਾ ਕੁ ਹੋ ਸਕੇ ਜਦੋਂ ਵੀ ਕਿਤੇ ਹੋਵੇ ਬੱਚੇ ਪਾਉਣੇ ਬੱਚਿਆਂ ਨੂੰ ਚੰਗੇ ਲੱਗਦੇ। ਹੁਣ ਜਿੱਦਾਂ ਬੱਚਿਆਂ ਨੂੰ ਅਸੀਂ ਗਿੱਧਾ ਕਰਵਾਉਂਦੇ ਆ, ਜਦੋਂ ਉਹ ਸੂਟ ਜਾਂ ਉਹ ਲਹਿੰਗੇ ਪਾਉਂਦੀਆਂ ਤੇ ਉਹਨਾਂ ਨੂੰ ਕਿੰਨਾ ਸੋਹਣਾ ਲੱਗਦਾ, ਉਹ ਆਪਣੇ ਆਪ ਚ ਬੜੀਆਂ ਪ੍ਰਾਊਡ ਫੀਲ ਕਰਦੀਆਂ ਹੁੰਦੀਆਂ। ਉਸ ਵੇਲੇ ਮੈਂ ਦੇਖਿਆ ਉਹਨਾਂ ਨੂੰ ਉਹ ਗਹਿਣੇ ਉਹ ਕੈਰੀ ਕਰਦੀਆਂ, ਉਹ ਸੱਗੀ ਫੁੱਲ ਬੜਾ ਸੋਹਣੀ ਤਰ੍ਹਾਂ ਕੈਰੀ ਕਰ ਲੈਂਦੀਆਂ ਆ, ਉਹਨਾਂ ਨੂੰ ਪਤਾ ਟਿੱਕਾ ਲਾਉਣਾ ਆ, ਉਹਨਾਂ ਨੂੰ ਪਤਾ ਇਹ ਸਿੰਘ ਤਵੀਤ ਆ। ਸੋ ਬੱਚਿਆਂ ਨੂੰ ਜੇ ਦੱਸਾਂਗੇ ਤਾਂ ਉਹਨਾਂ ਨੂੰ ਪਤਾ ਲੱਗਣਾ ਆ। ਬਾਕੀ ਇਹ ਨੀ ਕਿ ਅਸੀਂ ਪਾ ਕੇ ਇਹ ਰੋਜ਼ਮਰਾ ਦੀ ਜ਼ਿੰਦਗੀ ਚ ਹੁਣ ਜਾਣਾ ਆ, ਉਹ ਵੇਲੇ ਹੋਰ ਸੀ ਠੀਕ ਆ ਜਦੋਂ ਸਾਡੀਆਂ ਦਾਦੀਆਂ ਨਾਨੀਆਂ ਘੱਗਰੇ ਵੀ ਪਾਉਂਦੀਆਂ ਸੀ ਫੁਲਕਾਰੀ ਵੀ ਲੈਂਦੀਆਂ ਸੀ। ਅਸੀਂ ਜਿਸ ਦੇਸ਼ ਚ ਰਹਿੰਦੇ ਸ਼ਾਇਦ ਉਹਨਾਂ ਨੂੰ ਹਰ ਥਾਂ ਨਹੀਂ ਕੈਰੀ ਕਰ ਸਕਦੇ ਅਸੀਂ, ਪਰ ਪਤਾ ਹੋਣਾ ਜ਼ਰੂਰੀ ਆ, ਇਹ ਨਾ ਹੋਵੇ ਕਿ ਵਿਸਾਰ।
ਬਿਲਕੁਲ ਬਿਲਕੁਲ ਜੀ, ਕਹਿੰਦੇ ਹੁੰਦੇ ਆ ਨਾ ਕਿ ਜੇ ਸਾਡੀਆਂ ਜੇ ਅਸੀਂ ਆਪਣੀਆਂ ਜੜਾਂ ਨੂੰ ਮਜ਼ਬੂਤ ਰੱਖਣਾ ਜਾਂ ਜ਼ਿੰਦਗੀ ਚ ਕਾਮਯਾਬ ਹੋਣਾ ਤਾਂ ਆਪਣੇ ਜਿਹੜੇ ਪੁਰਾਣੇ ਵਿਰਸੇ ਆ ਜਾਂ ਆਪਣੀਆਂ ਜੜਾਂ ਨੇ ਉਹਨਾਂ ਨੂੰ ਸਾਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਆ। ਜਿਹੜੀ ਜਿਹੜੀ ਦਰਖਤ ਦੀ ਜੜ ਮਜ਼ਬੂਤ ਹੋਊਗੀ ਉਹ ਦਰਖਤ ਬਹੁਤ ਲੰਮੇ ਸਮੇਂ ਤੱਕ ਰਹਿੰਦਾ ਏ ਔਰ ਉਹਨੂੰ ਕੋਈ ਕਦੇ ਖਤਮ ਨਹੀਂ ਕਰ ਸਕਦਾ।
ਬਿਲਕੁਲ ਬਿਲਕੁਲ ਸਹੀ ਗੱਲ ਆ। ਸੋ ਸਾਡਾ ਇਹ ਪੰਜਾਬ ਦਾ ਪੰਜਾਬੀ ਦਾ ਜਿਹੜਾ ਦਰਖਤ ਆ ਇਹ ਏਦਾਂ ਹੀ ਫਲਦਾ ਫੁੱਲਦਾ ਰਹੇ ਔਰ
ਹਰੇ
ਭਰੇ ਰਹੀ। ਬਿਲਕੁਲ ਬਿਲਕੁਲ
ਜਿੰਨੀ ਕੋਸ਼ਿਸ਼ ਹੋ ਸਕੇ। ਹਾਂਜੀ
ਬਿਲਕੁਲ ਕੁਲਵਿੰਦਰ, ਠੀਕ ਹੈ, ਸਤਿ ਸ਼੍ਰੀ ਅਕਾਲ ਕੁਲਵਿੰਦਰ, ਬਹੁਤ ਬਹੁਤ ਸ਼ੁਕਰੀਆ।
ਓਕੇ ਦੀਦੀ
ਓਕੇ। ਸੋ ਕੁਲਵਿੰਦਰ ਐਡੀਲੇਡ ਤੋਂ, ਇਨ੍ਹਾਂ ਦੀ ਬੇਟੀ ਦੀਦ ਜੋ ਪ੍ਰੋਗਰਾਮ ਦੇ ਵਿਚ ਕਈ ਵਾਰੀ ਸਾਡੇ ਨਾਲ ਹਾਜ਼ਰੀ ਵੀ ਭਰਦੀ ਹੁੰਦੀ, ਬੜੀ ਪਿਆਰੀ ਬੱਚੀ ਔਰ ਇਹ ਟੱਬਰ ਵੀ ਸਾਰਾ ਕਹਿ ਲੋ ਭਾਈ ਪੰਜਾਬ ਤੇ ਪੰਜਾਬੀਅਤ ਦੇ ਨਾਲ ਜੁੜਿਆ ਹੋਇਆ। ਸੋ ਗੱਲ ਕਰ ਰਹੇ ਸੀ ਅਸੀਂ ਪਹਿਰਾਵਿਆਂ ਦੀ। ਸੋ ਜਿੱਦਾਂ ਕੁਲਵਿੰਦਰ ਨੇ ਵੀ ਦੱਸਿਆ ਭਾਈ ਦਾਦੀ ਇਹਨਾਂ ਦੀ ਕਹਿੰਦੇ ਸੀ ਅਸੀਂ ਘੱਗਰਾ ਪਾ ਕੇ ਜਾਂਦੇ ਹੁੰਦੇ ਸੀ। ਸੋ ਇਹ ਗੱਲਾਂ ਅਕਸਰ ਮੈਂ ਆਪਣੀ ਨਾਨੀ ਦਾਦੀ ਤੋਂ ਸੁਣੀਆਂ ਸੀ ਭਾਈ ਉਹਨਾਂ ਦੇ ਲਈ ਜਦੋਂ ਵੀ ਘਰ ਚੋਂ ਬਾਹਰ ਨਿਕਲਣਾ ਹੁੰਦਾ ਸੀ ਇੱਕ ਤਰ੍ਹਾਂ ਘੱਗਰਾ ਜਿਹੜਾ ਪਾ ਕੇ ਹੀ ਜਾਣਾ ਹੁੰਦਾ ਸੀ। ਮੇਰੀ ਪੜਦਾਦੀ ਵੀ ਮੈਨੂੰ ਦੱਸਦੇ ਹੁੰਦੇ ਸੀ ਇਹ ਚੀਜ਼ ਭਾਈ ਘੱਗਰਾ ਅਸੀਂ ਘਰੋਂ ਪਾ ਕੇ ਹੀ ਨਿਕਲਦੇ ਹੁੰਦੇ ਸੀਗੇ। ਸੋ ਉਹ ਘੱਗਰੇ ਪਾ ਕੇ ਉਹ ਫੁਲਕਾਰੀਆਂ ਸਿਰ ਤੇ ਲੈ ਕੇ ਜਦੋਂ ਘਰੋਂ ਨਿਕਲਦੀਆਂ ਹੋਣਗੀਆਂ ਮੈਂ ਹਮੇਸ਼ਾ ਆਪਣੀ ਇਮੈਜੀਨੇਸ਼ਨ ਦੇਖਦੀ ਹੁੰਦੀ ਹਾਂ ਵੀ ਉਹ ਸਾਦੀਆਂ ਜਿਹੀਆਂ ਪੰਜਾਬਣਾ ਘੱਗਰਾ ਪਾਇਆ ਹੁੰਦਾ ਹੋਊਗਾ ਕੁੜਤੇ ਨਾਲ ਤੇ ਉਹਨਾਂ ਨੇ ਉਪਰੋਂ ਦੀ ਫੁਲਕਾਰੀ ਲਈ ਹੁੰਦੀ ਹੋਣੀ ਆ ਤੇ ਜਦੋਂ ਖੇਤ ਨੂੰ ਰੋਟੀ ਲੈ ਕੇ ਜਾਂਦੀਆਂ ਹੋਣੀਆਂ ਕਿੱਦਾਂ ਦੀਆਂ ਲੱਗਦੀਆਂ ਹੋਣੀਆਂ ਪੈਰਾਂ ਦੇ ਵਿੱਚ ਝਾਂਜਰਾਂ ਹੈਨਾ ਔਰ ਬਿਲਕੁਲ ਕੋਈ ਮੇਕਅਪ ਨਹੀਂ ਹੁੰਦਾ ਸੀਗਾ ਕੋਈ ਕਹਿ ਲੋ ਵੀ ਹਾਰ ਸ਼ਿੰਗਾਰ ਉਹੋ ਜਿਹਾ ਨਹੀਂ ਹੁੰਦਾ ਸੀ ਜਿਹੋ ਜਿਹੇ ਅੱਜ ਹੁੰਦੇ ਆ ਭਾਈ ਚਲੋ ਜੀ ਇੱਥੇ 36 ਤਰ੍ਹਾਂ ਦੇ ਤਾਂ ਮੇਕਅਪ ਆਹ ਕਰ ਲੋ ਆਹ ਕਰ ਲੋ ਫੇਸ ਤਾਂ ਕੁਛ ਹੋਰ ਹੀ ਬਣ ਜਾਂਦਾ ਉਹਨਾਂ ਦੇ ਫੇਸ ਤੇ ਇੱਕ ਆਪਣਾ ਹੀ ਨੂਰ ਹੁੰਦਾ ਸੀ ਆਪਣਾ ਹੀ ਰੋਬ ਹੁੰਦਾ ਸੀਗਾ। ਸੋ ਆਓ ਅੱਜ ਉਹਨਾਂ ਦੇ ਉਸੇ ਰੂਪ ਨੂੰ ਯਾਦ ਕਰੀਏ ਉਹਨਾਂ ਦੇ ਉਸੇ ਪਹਿਰਾਵੇ ਨੂੰ ਯਾਦ ਕਰੀਏ ਨਾਲ ਸੁਣਦੇ ਆ ਗੀਤ ਔਰ ਗੀਤ ਤੋਂ ਬਾਅਦ ਪੰਜਾਬੀ ਪਹਿਰਾਵੇ ਦੀਆਂ ਗੱਲਾਂ ਅੱਜ ਕਰ ਰਹੇ ਹਾਂ ਅਸੀਂ ਜੀ ਇਸ ਗੀਤ ਤੋਂ ਬਾਅਦ। ਅੱਜ ਕੱਲ ਦੀਆਂ ਜਿਹੜੀਆਂ ਜੱਟੀਆਂ ਅੱਜ ਕੱਲ ਦੀਆਂ ਪੰਜਾਬਣਾ ਡਿਜ਼ਾਈਨਰ ਸੂਟਾਂ ਦੀ ਫਰਮਾਇਸ਼ ਜ਼ਿਆਦਾ ਕਰਦੀਆਂ ਆ ਘੱਗਰੇ ਭੁੱਲ ਗਏ ਹੋਏ ਆ ਸਾਨੂੰ ਪਰ ਸਮੇਂ ਦੇ ਦੌਰ ਦੇ ਨਾਲ ਬਦਲਣਾ ਚਲੋ ਜ਼ਰੂਰੀ ਵੀ ਆ। ਅੱਜ ਕੱਲ ਅਸੀਂ ਡਿਜ਼ਾਈਨਰ ਸੂਟ ਜਿਹੜਾ ਉਹ ਪਾਲਦੀਆਂ ਹੁੰਦੀਆਂ ਆ। ਸੋ ਇੱਕ ਡਿਜ਼ਾਈਨਰ ਮੇਰੇ ਸੂਟਾਂ ਦੇ ਲਈ ਰੱਖ ਨੇ ਨਿਮਰਤ ਖਰਾ ਦੀ ਆਵਾਜ਼ ਦੇ ਵਿੱਚ ਬਹੁਤ ਸੋਹਣਾ ਗੀਤ ਔਰ ਸਾਡੇ ਨਾਲ ਗੁਰਪ੍ਰੀਤ ਹੁਣੀ ਜੁੜੇ ਹੋਏ ਆ ਬ੍ਰਿਸਬੇਨ ਤੋਂ। ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸੋ ਗੁਰਪ੍ਰੀਤ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ।
ਹੋਰ ਕੀ ਹਾਲ ਚਾਲ?
ਹਾਲ ਚਾਲ ਠੀਕ ਠਾਕ ਆ। ਮੇਰੇ ਕੋਲ ਨਾ ਕਿਹਾ ਤੁਹਾਡਾ ਮੈਂ ਸੁਣਦਾ ਹੁੰਦਾ ਪ੍ਰੋਗਰਾਮ ਤੇ ਹਾਸੇ ਵਾਲੀ ਗੱਲ ਆ ਸੂਟ ਕਿਉਂਕਿ ਅੱਜ ਸੂਟਾਂ ਦੀ ਗੱਲ ਚੱਲੀ ਆ ਤੇ ਮੇਰੇ ਕੋਲ ਸੂਟਾਂ ਦੇ ਰੇਟ ਬੜੇ ਹਾਸੇ ਵਾਲੀ ਗੱਲ ਆ ਜਿਹੜੀ ਕਿ ਮੇਰੀ ਹੱਡ ਬੀਤੀ ਆ।
ਅੱਛਾ ਠੀਕ ਹੈ।
ਹਾਂਜੀ ਇਹ ਰਿਲੇਟ ਸਾਰਿਆਂ ਹਸਬੈਂਡਾਂ ਨਾਲ ਹੀ ਕਰੂਗੀ ਮੇਰੇ ਇਕੱਲੇ ਨਾਲ ਨਹੀਂ ਸਾਰਿਆਂ ਨਾਲ ਹੀ ਕਰੂਗੀ ਇਹ ਉਮੀਦ ਆ ਮੈਨੂੰ।
ਹੁਣ ਤੁਸੀਂ ਤਵਾ ਨਾ ਲਾਇਓ ਹੁਣ ਤੁਸੀਂ ਤਵਾ ਨਾ ਲਾ ਦਿਓ ਸਾਡਾ ਕਿਤੇ।
ਅੱਛਾ ਏਦਾਂ ਆ ਨਾ ਇੱਕ ਦਿਨ ਗੱਲਾਂ ਕਰਦੇ ਕਰਦੇ ਤਾਂ ਮਿਸੀ ਕਹਿੰਦੀ ਬਈ ਮੈਨੂੰ ਉਹਨਾਂ ਦੀ ਕੋਈ ਸਹੇਲੀ ਆ ਇੰਡੀਆ ਦੇ ਵਿੱਚ ਤੇ ਉਹ ਸੂਟ ਵਗੈਰਾ ਦੀ ਫੋਟੋ ਭੇਜਦੀ ਕਹਿੰਦੀ ਉਹਦਾ ਬੁਟੀਕ ਆ।
ਠੀਕ ਹੈ।
ਤੇ ਉਹਨਾਂ ਨੇ ਮੈਨੂੰ ਸੂਟ ਦਿਖਾ ਲਿਆ ਕਹਿੰਦੀ ਆਹ ਸੂਟ ਲੈ ਲਵਾਂ ਮੈਂ ਕਿਹਾ ਲੈ ਲੋ ਜੀ। ਕਹਿੰਦੀ ਮੈਂ ਕਿੰਨੇ ਦਾ? ਕਹਿੰਦੀ ਸਰ 2600 ਦਾ ਆਇਆ। ਕੈਲਕੂਲੇਸ਼ਨ ਕਰਿਓ ਮੈਨੂੰ ਐਂਡ ਤੇ ਕਿੰਨੇ ਦਾ ਪਿਆ। ਅੱਛਾ 2600 ਦਾ ਸੂਟ ਕਹਿ ਕੇ ਮੈਨੂੰ ਕਹਿੰਦੇ ਵੀ 2600 ਦਾ ਸੂਟ ਆ, ਮੈਂ ਕਿਹਾ ਠੀਕ ਆ। ਅੱਛਾ ਦੂਸਰੇ ਦਿਨ ਕਹਿੰਦੇ ਵੀ ਉਹਦੀ 1750 ਸਮਾਈ ਆ।
ਹਾਂਜੀ
ਚਲੋ ਠੀਕ ਆ ਭਾਈ। ਅੱਛਾ 1750 ਸਮਾਈ ਤੋਂ ਬਾਅਦ ਜਦੋਂ ਸੂਟ ਸਮਾ ਕੇ ਤਿਆਰ ਹੋ ਗਿਆ, ਓਦੋ ਬਾਅਦ ਕਹਿੰਦੇ ਜੀ ਓਹਦੇ ਨਾਲ ਦੀ ਜਿਹੜੀ ਜੁਐਲਰੀ ਆ ਜੀ ਉਹ 4000 ਦੀ ਆ। ਮੇਰੇ ਚਲੋ ਉਹ ਵੀ ਲੈ ਲੋ, ਜੁਐਲਰੀ ਵੀ ਚਾਹੀਦੀ ਓਹਦੇ ਨਾਲ ਦੀ 4000 ਦੀ ਉਹ। ਅੱਛਾ ਜੀ ਮੈਂ ਕਿਹਾ ਫੇਰ ਜੀ ਉਹ ਕਹਿੰਦੀ ਵੀ ਇਹਦੇ ਨਾਲ ਦੇ ਨਾ ਜੁੱਤੀ ਵੀ ਆਈ ਹੋਈ ਆ 1200 ਦੀ ਉਹ ਆ। ਚਲੋ ਚਲੋ ਇੰਨਾ ਪਿਆ, ਚਲੋ ਇਹ ਵੀ ਲੈ ਲੋ ਭਾਈ। ਅੱਛਾ ਜੀ ਫੇਰ ਓਹਦਾ ਜੀ ਮੈਸੇਜ ਆ ਗਿਆ ਜੀ ਇਹਦੇ ਨਾਲ ਦਾ ਦੀਦੀ ਮੈਚਿੰਗ ਪਰਸ ਵੀ ਆ ਗਿਆ ਆ। ਅੱਛਾ ਜੀ ਚਲੋ ਜੀ ਕਾਰ ਕਰਾ ਕੇ ਤੁਸੀਂ ਹੁਣ ਆਪ ਕੈਲਕੂਲੇਸ਼ਨ ਕਰਕੇ ਦੇਖ ਲੋ, ਜਦੋਂ ਸੂਟ ਦੀ ਡਿਲੀਵਰੀ ਪਾ ਕੇ ਸੂਟ ਸਾਡੇ ਕੋਲ ਪਹੁੰਚਿਆ ਤੇ ਮੈਂ ਕਿਹਾ ਇੰਨਾ ਮਹਿੰਗਾ ਸੂਟ। ਨਹੀਂ ਨਹੀਂ ਕਹਿੰਦੇ ਸੂਟ ਤਾਂ 2600 ਦਾ ਹੀ ਆ।
2600
ਇੰਨਾ ਸੂਟ ਮਹਿੰਗਾ ਵੀ ਪੈ ਗਿਆ ਆਪਾਂ ਨੂੰ? ਕਹਿੰਦੀ ਨਹੀਂ ਨਹੀਂ ਐਂਡ ਆਫ ਦੀ ਟਾਈਮ ਸੂਟ 2600 ਦਾ ਹੀ ਆ, ਉਹ ਨੀ ਮਹਿੰਗਾ ਹੈਗਾ। ਤੇ ਮੈਂ ਕਿਹਾ ਬਾਕੀ ਸਾਰਾ ਕੁਛ ਇਹ
ਤਾਂ ਸੂਟ ਨਾਲ ਚਾਹੀਦਾ ਹੀ ਆ ਨਾ ਫਿਰ ਹੁਣ। ਹਾਂ ਸਹੀ ਗੱਲ ਆ,
ਪਹਿਲਾਂ ਨਾ
ਥਾਲੀ ਖਰੀਦੇ ਨਹੀਂ, ਕੌਲੀਆਂ ਪਲੇਟ ਕੌਲੀਆਂ ਚਮਚੇ ਗਲਾਸ ਤਾਂ ਲਉਂਗੇ ਹੀ।
ਨਹੀਂ ਨਹੀਂ ਜੇ ਪਹਿਲਾਂ ਦੱਸ ਦੇਣਾ ਵੀ ਤੁਹਾਨੂੰ 10000 ਚ ਪੈਣਾ ਤਾਂ ਫਿਰ ਬੰਦਾ ਸੋਚ ਕੇ ਹੌਸਲਾ ਦਿੰਦਾ ਨਾ। ਉਹ ਕਹਿੰਦੇ 2600 ਦਾ ਸੂਟ ਆ, ਸਾਰੀ 2600 ਤਾਂ ਹੋਈ ਆ, ਪਹੁੰਚਦਾ ਪਹੁੰਚਦਾ 10000 ਤੇ ਪਹੁੰਚ ਗਿਆ ਉਹ।
ਬਿਲਕੁਲ ਸਹੀ ਗੱਲ ਆ, ਇਹ ਇਹ ਟ੍ਰਿਕ ਹੀ ਹੁੰਦੇ ਆ।
ਮੈਂ ਕਿਹਾ ਫਸਾਉਣ ਵਾਲੀ ਗੱਲ ਆ ਵੀ ਥੋੜਾ ਜਿਹਾ ਚੋਗਾ ਦਿਖਾ ਕੇ ਤਾਂ ਬਾਅਦ ਜੀ ਇਹਦੇ ਨਾਲ ਆ ਵੀ ਇਹਦੇ ਨਾਲ ਆ ਵੀ ਆ ਜੀ।
ਮੇਰੀ ਹੁਣ ਗੱਲ ਸੁਣੋ, ਦੇਖੋ ਜਦੋਂ ਤੁਸੀਂ ਰੋਟੀ ਖਾਣ ਬੈਠਦੇ ਆ ਹਨਾ, ਜਦੋਂ ਤੁਸੀਂ ਰੋਟੀ, ਮੇਰੀ ਗੱਲ ਸੁਣੋ, ਜਦੋਂ ਤੁਸੀਂ ਰੋਟੀ ਖਾਣ ਬੈਠਦੇ ਆ ਕਹਿਣਾ ਇਹ ਵੀ ਕੱਲਾ ਰੋਟੀ ਖਾਧੀ ਇਹਨੇ, ਰੋਟੀ ਬਣਾ ਕੇ ਦਿੱਤੀ ਆ। ਹੁਣ ਉਹਨੇ ਵਿਚਾਰੇ ਕੱਲੀ ਰੋਟੀ ਥੋੜੀ ਬਣਾਉਂਦੇ ਆ, ਰੋਟੀ ਦੇ ਨਾਲ ਪਹਿਲਾਂ ਸਬਜ਼ੀ ਵੀ ਬਣਾਉਣੀ, ਫਿਰ ਕੋਈ ਦਾਲ ਹੋਣੀ ਆ, ਫਿਰ ਨਾਲ ਦਹੀਂ ਵੀ ਚਾਹੀਦਾ, ਨਾਲ ਸਲਾਦ ਵੀ ਕੱਟ ਲੋ, ਹੈਨਾ। ਇੰਨਾ ਕਰ ਕਰਾ ਕੇ ਕਹਿਣਾ ਸਿਰਫ ਇਹ ਫਿਰ ਰੋਟੀ ਖਾਣੀ ਆ, ਪਰ ਉਹ ਵਿਚਾਰੇ ਕਿੰਨਾ ਕੁਛ ਬਣਾ ਕੇ ਦਿੰਦੇ ਹੋਣੇ ਆ ਤੁਹਾਨੂੰ ਰੋਟੀ ਦੇ ਨਾਲ ਹੋਰ ਵੀ। ਬਿਲਕੁਲ 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 ਇੱਥੇ ਤਾਂ ਸਹੀ ਗੱਲ ਗੱਲ ਤੁਹਾਡੀ ਸਹੀ ਆ, ਗੱਲ ਤੁਸੀਂ ਗਲਤ ਨਹੀਂ ਕਹਿ ਰਹੇ, ਪਰ ਹੁਣ ਕੀ ਕਰੇ ਬੰਦਾ। ਦੇਖੋ ਇੱਥੇ ਉਹੀ ਚੀਜ਼ ਵੀ ਸੂਟ ਜਿਹੜੇ ਪਾਉਣੇ ਹੁੰਦੇ ਆ ਕਦੀ ਕਿਤੇ ਫੰਕਸ਼ਨ ਵਗੈਰਾ ਤੇ ਤਾਂ ਪਾਉਣੇ ਹੁੰਦੇ ਆ, ਆਮ ਸੂਟ ਨਹੀਂ ਤਾਂ ਚਲੋ ਉੱਥੇ ਐ ਹੁੰਦਾ ਵੀ ਆਮ ਸੂਟ ਪਾ ਕੇ ਵੀ ਬੰਦੇ ਦਾ ਮਨ ਰੱਜ ਜਾਂਦਾ। ਇੱਥੇ ਕਦੀ ਕਿਤੇ ਸੂਟ ਪਾਉਣੇ ਹੁੰਦੇ ਤੇ ਉਹ ਜਿਹੜੇ ਸੂਟ ਹੁੰਦੇ ਆ ਫਿਰ ਉਹਨਾਂ ਦੇ ਨਾਲ ਤੇ ਅੱਜ ਕੱਲ। ਸਹੀ ਗੱਲ ਆ, ਸ਼ੋਸ਼ੇਬਾਜ਼ੀ ਜ਼ਿਆਦਾ ਹੋ ਗਈ ਇਹਦੇ ਚ, ਕੋਈ ਸ਼ੱਕ ਨੀ ਵੀਰ ਜੀ ਤੁਹਾਡੀ, ਬਿਲਕੁਲ ਸਹੀ ਗੱਲ ਆ। ਅੱਗੇ ਮਾਵਾਂ ਐ ਕਰਦੀਆਂ ਹੁੰਦੀਆਂ ਸੀ, ਹਾਂ ਜੀ ਪ੍ਰੋਗਰਾਮ ਸੁਣਦੇ ਹੋਏ
ਤਾਂ ਦੱਸੋਗੇ ਘਰ ਜਾ ਕੇ ਕੀ ਬੋਲਿਆ ਤੁਸੀਂ।
ਅੱਜ ਤਾਂ ਅਚਾਰ ਨਾਲ ਹੀ ਰੋਟੀ ਮਿਲਣੀ ਆ, ਅੱਜ ਰੋਟੀ ਅਚਾਰ ਨਾਲ ਹੀ ਮਿਲਣੀ।
ਜਿੰਨੇ ਭਰਾ ਸੁਣਦੇ ਆਉਗੇ ਉਹ ਪਹਿਲਾਂ ਹੁਣ ਪੁੱਛਿਆ ਕਰੂਗੇ 2600 ਵਾਲਾ ਨੀ, ਸਾਨੂੰ ਇਹ ਦੱਸੋ ਐਂਡ ਤੇ ਕਿੰਨੇ ਦਾ ਪੈਣਾ ਆ।
ਸ਼ੁਕਰ ਕਰੋ ਮੇਰੇ ਹਸਬੈਂਡ ਕੰਮ ਤੇ ਉਹ ਨੀ ਸੁਣਦੇ ਪਏ, ਨਹੀਂ ਤੇ ਉਹਨਾਂ ਨੇ ਵੀ ਆ ਜਾਣਾ ਸੀਗਾ ਵੀ ਚਲੋ ਮੈਂ ਵੀ ਹੌਸਲਾ ਕਰਾਂ। ਚੋਰੀ ਚੋਰੀ
ਸਾਰੇ ਤੁਹਾਨੂੰ ਵਹਿਮ ਹੀ ਆ।
ਹਾਂ ਪਰ ਹੌਸਲਾ ਦੇਖ ਲੋ ਤੁਸੀਂ ਕੀਤਾ ਆ, ਇਹਦੀ ਵੀ ਮੈਂ ਦਾਦ ਦਿੰਨੀ ਆ।
ਨਹੀਂ ਨਹੀਂ ਇਹ ਤਾਂ ਗੱਲ ਹੈਗੀ ਆ, ਪਰ ਇੱਦਾਂ ਹੈ ਨਾ ਵੀ ਹੁਣ ਜਿਹੜੀਆਂ ਮੈਸੇਜ ਸੁਣਦੀਆਂ ਹੋਊਗੀਆਂ ਉਹ ਹੁਣ ਉਹਨਾਂ ਨੇ ਆਪ ਉਹਨਾਂ ਦੇ ਵੀ ਢਿੱਡ ਚ ਨੀ ਪਚਣੀ, ਕਹਿਣਾ ਫਲਾਨੇ ਦੇ ਕਿਸੇ ਨੇ ਗੱਲ ਸੁਣਾਈ ਸੀ ਆ, ਦੇਖੋ ਕਿੰਨੀ ਸੋਹਣੀ ਗੱਲ ਸੁਣਾਈ ਆ, ਉਹਨੇ ਸਭ ਸੁਣਾ ਲੈਣੀ ਆ ਪੋਡਕਾਸਟ ਜਾ ਜਾ ਕੇ।
ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ, ਪਰ ਇਸ ਮਾਮਲੇ ਚ ਦੇਖੋ ਕਿੰਨੀਆਂ ਭੋਲੀਆਂ ਹੁੰਦੀਆਂ ਵਾਈਫਸ ਵਿਚਾਰੀਆਂ। ਅੱਛਾ ਆਪ ਹੀ ਜਿੰਨੀ ਦੇਰ ਦੱਸਣੀ ਨੀ ਹੁੰਦੀ ਗੱਲ ਉਨੀ ਦੇਰ ਤਸੱਲੀ ਵੀ ਨੀ ਆਉਣੀ ਹੁੰਦੀ। ਹੁਣ ਇਹ ਤੇ ਪਿਆਰ ਤੇ ਵਿਸ਼ਵਾਸ ਵੀ ਦੇਖੋ ਕਿੰਨਾ ਹੁੰਦਾ। ਕਈ ਵਾਰੀ ਐ ਹੁੰਦਾ ਵੀ ਤੁਸੀਂ ਗੱਡੀ ਗਲਤ ਚਲਾਉਂਦੇ ਆ ਨਾ, ਤੁਹਾਨੂੰ ਹੋਰਨ ਵੀ ਪੈ ਜਾਵੇ ਤੇ ਉਹ ਵੀ ਐ ਹੁੰਦਾ ਵੀ ਆ ਕੇ ਆਪ ਹੀ ਦੱਸ ਦੇਈਦਾ ਵੀ ਅੱਜ ਹੋਰਨ ਪੈ ਗਿਆ ਸੀਗਾ।
ਸੋ
ਇਹ ਵੀ ਪਤਾ ਹੁੰਦਾ ਵੀ ਅੱਗੇ ਉਹ ਕੋਈ ਕੰਪਲੀਮੈਂਟ ਨੀ ਮਿਲਣਾ ਇਸ ਗੱਲ ਦੇ ਉੱਤੇ, ਪਰ ਫੇਰ ਵੀ ਆਪਣੇ ਵੱਲੋਂ ਐ ਹੁੰਦਾ ਵੀ ਦੱਸ ਹੀ ਦਈਏ। ਔਰ ਤੁਹਾਡੀ ਆ ਜਿਹੜੀ ਹੱਡ ਬੀਤੀ ਹੈ ਮੈਂ ਵੀ ਆਪਣੇ ਘਰ ਆ
ਸੱਚ ਦੱਸ ਦੇਣਾ, ਮੇਰਾ ਕਹਿਣ ਦਾ ਮਤਲਬ ਬੰਦਿਆਂ ਨੂੰ ਸੱਚ ਦੱਸ ਦੇਣਾ ਚਾਹੀਦਾ ਭਾਈ ਜਿਹੜਾ ਟੀਕਾ ਹੈ ਨਾ ਦਿਖਾਉਣ ਨੂੰ ਘੱਟ ਆ ਲੱਗਣਾ ਜਿਆਦਾ ਆ।
ਬਸ ਗੱਲ ਇਹੀ ਸਹੀ ਗੱਲ ਆ। ਸੋ
ਚੰਗਾ ਜੀ ਮੈਂ ਜਿਆਦਾ
ਇਹ ਤਾਂ ਤੁਸੀਂ ਸੱਚੀ ਗੱਲ ਹੀ ਸੁਣਾਈ ਆ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਤੁਹਾਡਾ।
ਠੀਕ ਹੈ ਜੀ
ਬਿਲਕੁਲ ਸਹੀ ਗੱਲ ਆ। ਜਿਹੜਾ ਗਾਣਾ ਸੁਣਿਆ ਸੀ ਇੱਕ ਡਿਜ਼ਾਈਨਰ ਮੇਰੇ ਸੂਟਾਂ ਦੇ ਲਈ ਰੱਖ ਤੂੰ, ਉਹੀ ਹਿਸਾਬ ਹੋ ਗਿਆ ਭਈ ਅੱਜ ਕੱਲ ਡਿਜ਼ਾਈਨਰ ਹੀ ਹੁੰਦੇ ਆ ਬੁਟੀਕ ਦੇ ਵਿੱਚ ਜਦੋਂ ਤੁਸੀਂ ਕੱਪੜੇ ਸਵਾਉਂਦੇ। ਸਹੀ ਗੱਲ ਆ, ਉਹ ਕੱਪੜੇ ਦੀ ਜਿੰਨੀ ਕੀਮਤ ਹੁੰਦੀ ਆ ਜਦੋਂ ਉਹ ਤੁਹਾਡੇ ਤੱਕ ਪਹੁੰਚਦਾ ਤੇ ਉਹਦੀ ਕੀਮਤ ਕਿੰਨੀ ਹੋ ਜਾਂਦੀ ਆ, ਇਹਦੇ ਚ ਕੋਈ ਸ਼ੱਕ ਨੀ, ਤੁਹਾਨੂੰ ਹੈਰਾਨੀ ਹੁੰਦੀ ਉਸ ਚੀਜ਼ ਤੇ। ਤੇ ਬਾਕੀ ਇਹ ਹੁੰਦਾ ਵੀ ਤੁਸੀਂ ਇੱਕ ਦੋ ਸੂਟ ਲੈਣ ਬੈਠੋ ਤੇ ਫਿਰ ਨਾਲ ਆ ਵੀ ਲੈ ਲਓ ਤੇ ਆ ਵੀ ਲੈ ਲਓ, ਹੁਣ ਕੋਰੀਅਰ ਤੇ ਆਉਣਾ ਹੀ ਆ, ਔਰ ਬਸ ਉਹ ਇੱਕ ਲਾਲਚ ਜਿਹਾ ਹੋ ਜਾਂਦਾ ਇਸ ਮਾਮਲੇ ਦੇ ਵਿੱਚ। ਪਰ ਜੇ ਮੈਂ ਗੱਲ ਕਰਾਂ ਆਪਣੀਆਂ ਮਾਵਾਂ ਦੀ, ਸਹੀ ਗੱਲ ਆ ਸੂਟਾਂ ਦਾ ਉਹਨਾਂ ਨੂੰ ਵੀ ਸ਼ੌਂਕ ਹੁੰਦਾ ਸੀਗਾ, ਪਰ ਉਹ ਸੂਟ ਅੱਜ ਕੱਲ ਤੇ ਇਹ ਹੁੰਦਾ ਵੀ ਇੱਕ ਦੋ ਵਾਰੀ ਸੂਟ ਪਾਇਆ ਤੇ ਸਾਨੂੰ ਐ ਲੱਗਦਾ ਹੁਣ ਇਹ ਸੂਟ ਕਿੱਥੇ ਪਾਉਣਾ, ਹੁਣ ਇਹਦਾ ਕੀ ਕਰੀਏ। ਪਰ ਪਹਿਲਾਂ ਏਦਾਂ ਨਹੀਂ ਹੁੰਦਾ ਸੀ। ਮੈਂ ਆਪਣੀ ਮੰਮੀ ਦੇ ਕੋਲ 8-8, 10-10 ਸਾਲ ਪੁਰਾਣੇ ਸੂਟ ਵੀ ਜਿਹੜੇ ਆ ਉਹਨਾਂ ਦੀ ਅਲਮਾਰੀ ਦੇ ਵਿੱਚ ਪਏ ਦੇਖੇ ਹੁੰਦੇ ਸੀ, ਔਰ ਬੜੇ ਉਹਦੇ ਨਾਲ ਦਿਖਾਉਂਦੇ ਹੁੰਦੇ ਸੀਗੇ ਵੀ ਹਾਂ ਆਹ ਦੇਖੋ ਆ ਇੰਨਾ ਪੁਰਾਣਾ ਸੂਟ ਆ ਮੇਰਾ। ਸੋ ਉਹਨਾਂ ਨੂੰ ਹੰਡਾਉਂਦੀਆਂ ਹੁੰਦੀਆਂ ਸੀ। ਜੇ ਹੁਣ ਅਸੀਂ ਆਪਣੀਆਂ ਦਾਦੀਆਂ ਦੇ ਜੇ ਗੱਲ ਕਰੀਏ, ਉਹਨਾਂ ਦੀਆਂ ਫੁਲਕਾਰੀਆਂ ਅਜੇ ਤੱਕ ਪਈਆਂ ਹੋਈਆਂ। ਉਹ ਫੁਲਕਾਰੀਆਂ ਏਡੀਆਂ ਭਾਰੀਆਂ ਖੱਦਰ ਦੀਆਂ, ਮੇਰੇ ਕੋਲ ਦੋ, ਮੈਂ ਦੋਨੇ ਫੁਲਕਾਰੀਆਂ ਸੀਗੀਆਂ ਤੇ ਉਹ ਮੰਮੀ ਹੁਣੀ ਪਿਛਲੀ ਵਾਰੀ ਆਏ ਤਾਂ ਮੈਨੂੰ ਹੀ ਦੇ ਗਏ ਉਹ। ਉਹ ਏਡੀ ਭਾਰੀ ਫੁਲਕਾਰੀ ਆ, ਮੈਨੂੰ ਐ ਲੱਗਦਾ ਵੀ ਇਹ ਫੁਲਕਾਰੀ ਉੱਪਰ ਕਿੱਦਾਂ ਲੈਂਦੇ ਹੋਣਗੇ ਉਹ। ਤੇ ਮੇਰੇ ਲਈ ਕਿਤੇ ਜੇ ਮੈਂ ਜਦੋਂ ਵੀ ਉਹਨੂੰ ਉੱਪਰ ਲੈ ਕੇ ਦੇਖਦੀ ਹਾਂ ਤੇ ਮੈਂ ਹੈਰਾਨ ਹੋ ਜਾਂਦੀ ਵੀ ਇੰਨੀਆਂ ਭਾਰੀਆਂ ਫੁਲਕਾਰੀਆਂ ਉਹ ਲੈਂਦੇ ਹੋਣਗੇ। ਔਰ ਫਿਰ ਉਹਨਾਂ ਨੂੰ ਹੱਥੀ ਕੱਢਦੇ ਸੀ ਔਰ ਸੰਭਾਲ ਕੇ ਰੱਖਦੇ ਸੀ। ਉਹ ਤੇ ਚਲੋ ਦਾਦੀਆਂ ਦੀ ਗੱਲ ਹੋ ਗਈ। ਜੇ ਬਾਅਦ ਚ ਅਸੀਂ ਆਪਣੀਆਂ ਮੰਮੀ ਜਾਂ ਭੂਆ ਹੁਣਾਂ ਦੀ ਗੱਲ ਕਰੀਏ, ਉਹਨਾਂ ਨੇ ਵੀ ਜਦੋਂ ਸੂਟ ਸਮਾਉਂਦੇ ਹੁੰਦੇ ਸੀਗੇ ਤੇ ਚੁੰਨੀ ਘਰ ਪਈ ਹੁੰਦੀ ਸੀ, ਸਲਵਾਰ ਪਈ ਹੁੰਦੀ ਸੀ ਤੇ ਉਹਦੇ ਨਾਲ ਦੀ ਸ਼ਰਟ ਬਣਵਾ ਲੈਣੀ ਹੈ ਨਾ, ਜਬਰਦਸਤੀ ਜੇ ਧੱਕੇ ਜਾਂ ਨਾ ਮੈਚਿੰਗ ਕਰਕੇ ਕਹਿ ਦਿੰਦੇ ਹੁੰਦੇ ਸੀ ਵੀ ਨਹੀਂ ਨਹੀਂ ਚੱਲਦੀ ਆ ਚੱਲਦੀ ਆ। ਗੱਲ ਇਹੀ ਅੱਗੇ ਇੱਕ ਚੀਜ਼ ਹੁੰਦੀ ਸੀ ਤੇ ਜੇ ਸਲਵਾਰ ਹੁੰਦੀ ਸੀ ਤੇ ਉਹਦੇ ਨਾਲ ਕਮੀਜ਼ ਬਣਾ ਲੈਂਦੇ ਹੁੰਦੇ ਸੀਗੇ। ਤੇ ਅੱਜ ਕੱਲ ਜਿੱਦਾਂ ਵੀਰ ਜੀ ਗੱਲ ਸੁਣਾ ਕੇ ਗਏ ਆ ਵੀ ਜੇ ਇੱਕ ਸੂਟ ਵੀ ਲੈਂਦੇ ਆ ਤੇ ਉਹਦੇ ਨਾਲ 36 ਚੀਜ਼ਾਂ ਅੱਗੇ ਹੋਰ ਹੁੰਦੀਆਂ, ਫਿਰ ਗੱਲ ਉਹਨਾਂ ਤੇ ਨਹੀਂ ਖਤਮ ਹੁੰਦੀ। ਉਸ ਤੋਂ ਬਾਅਦ ਜਿਹੜਾ ਮੇਕਅਪ ਹੁੰਦਾ ਉਹਦੇ ਉੱਤੇ ਜਿਹੜੇ ਪੈਸੇ ਲੱਗਦੇ ਆ ਉਹ ਅਲੱਗ ਹੁੰਦੇ ਆ। ਸੋ ਇੱਕ ਹੋੜ ਲੱਗੀ ਆ ਇੱਕ ਸਾਡੇ ਅੰਦਰ, ਅਸੀਂ ਸ਼ਾਇਦ ਆਪਣੇ ਆਪ ਨੂੰ ਐਕਸੈਪਟ ਨਹੀਂ ਕਰ ਪਾਉਂਦੇ, ਆਪਣੇ ਆਪ ਨੂੰ ਹੋਰ ਵਧੀਆ ਕਰਨ ਤੇ ਲੱਗੇ ਰਹਿੰਦੇ ਆ, ਔਰ ਜੋ ਹੈਗੇ ਆ ਉਹਨੂੰ ਮੰਨਣ ਚ ਤਿਆਰ ਨਹੀਂ ਅਸੀਂ। ਸੋ ਚਲੋ ਗੱਲ ਕਰ ਰਹੇ ਆ ਜੀ ਅੱਜ ਅਸੀਂ ਪੰਜਾਬੀ ਪਹਿਰਾਵੇ ਦੀ ਹੈ ਨਾ। ਸੋ ਉਹਦੇ ਰਿਗਾਰਡਿੰਗ ਅਸੀਂ ਨਾਲ ਨਾਲ ਗੀਤ ਵੀ ਸੁਣਨੇ ਆ। ਸੋ ਇੱਕ ਗੀਤ ਸੁਣ ਲਈਏ, ਉਸ ਤੋਂ ਬਾਅਦ ਪੰਜਾਬੀ ਪਹਿਰਾਵੇ ਚ ਹਜੇ ਬਹੁਤ ਹੋਰ ਕੁਝ ਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ, ਪਰ ਇਸ ਗੀਤ ਤੋਂ ਬਾਅਦ।
ਕਿੜਿਆ ਬੇ ਰੰਗ ਸੁਨਹਿਰੀ ਦਿਲ ਜਾ ਕਣਕਾਂ ਦਾ ਡੋਲੇ, ਝਾਂਜਰ ਦੇ ਬੋਰ ਗੂੰਜਦੇ ਧਰਦੀ ਪੱਬ ਪੋਲੇ ਪੋਲੇ, ਹਾਲੇ ਤਾਂ ਵੱਟਾਂ ਕੱਚੀਆਂ ਗੁੰਦਦੀ ਨਾਗਾਂ ਦੀਆਂ ਬੱਚੀਆਂ, ਤੋਰ ਚੋਂ ਜ਼ਰ ਕੇ ਜਾਂਦੀ ਨਾ ਜੁੱਤੀ ਸਸੂਰ ਦੀ ਵੇ ਜੱਟੀ ਮੈਂ ਹੋਰ ਜਾਈ ਵੇ ਚੱਲੀ ਵੇ ਮੜਕ ਜਾਂਦੀ ਨਾ ਜੁੱਤੀ ਸਸੂਰ ਟੋਪ ਦੀ ਸ਼ੌਂਕਣ ਜੱਟੀ ਮੁੰਡਿਆਂ ਨਖਰੇ ਨੇ ਪੱਟੀ ਬੋਲਾਂ ਤੋਂ ਪਰਖੇ ਜਾਂਦੀ ਆ ਜੁੱਤੀ ਕਸੂਰ ਦੀ ਵੇ ਜੱਟੀ ਮੈਂ ਹੋਰ ਜਾਈ ਵੇ ਚੱਲੀ ਵੇ ਮੜਕ ਜਾਂਦੀ ਨਾ ਜੁੱਤੀ ਕਸੂਰ ਦੀ ਵੇ ਜੱਟੀ ਮੈਂ ਹੋਰ ਜਾਈ ਵੇ ਚੱਲੀ ਵੇ ਮੜਕ ਜਾਂਦੀ ਨਾ ਨਖਰਾ ਦੀ ਐਲੇ ਵਰਗਾ ਮੁੰਡਿਆਂ ਤੇ ਪਾਉਂਦਾ ਰਪਟਾ ਮੁੰਡਿਆਂ ਤੇ ਪਾਉਂਦਾ ਰਪਟਾ ਜਾਵੇ ਨਾ ਮੜਕ ਦੀ ਚੱਲੀ ਫਿਰ ਤੋਂ ਵੇ ਮੱਲੋ ਮੱਲੀ ਚੁੰਨੀ ਵੇ ਸਰਕ ਜਾਂਦੀ ਆ ਜੁੱਤੀ ਕਸੂਰ ਦੀ ਵੇ ਜੱਟੀ ਮੈਂ ਹੋਰ ਜਾਈ ਵੇ ਚੱਲੀ ਨਖਰਾਂ ਨੂੰ ਪਾ ਕੇ ਡੋਲੀ ਲੈ ਜਾਵੇ ਪਿੰਡ ਰਸੌਲੀ ਕਰੀ ਸੂਟਾਂ ਤੇ ਵਰਕ ਜਾਂਦੀ ਆ ਜੁੱਤੀ ਕਸੂਰ ਦੀ ਵੇ ਜੱਟੀ ਮੈਂ ਹੂਰ ਜਾਈ ਦੇ ਚੱਲੀ ਵੇ ਮੜਕ ਜਾਂਦੀ ਨਾ ਜੁੱਤੀ ਕਸੂਰ ਦੀ ਵੇ ਜੱਟੀ ਮੈਂ ਹੂਰ ਜਾਈ ਵੇ ਚੱਲੀ ਵੇ ਮੜਕ ਜਾਂਦੀ ਨਾ
ਲੋ ਜੀ ਕੌਰ ਬੀ ਦੀ ਆਵਾਜ਼ ਦੇ ਵਿਚ ਜੁੱਤੀ ਕਸੂਰ ਦੀ ਸੋ ਪੰਜਾਬੀ ਪਹਿਰਾਵੇ ਦੀ ਗੱਲ ਕਰੀਏ ਤੇ ਸਿਰਫ ਉਹਦੇ ਵਿਚ ਜਿਹੜੇ ਸੂਟਾਂ ਦੀ ਗੱਲ ਹੀ ਨਹੀਂ ਹੁੰਦੀ ਹੋਰ ਬਹੁਤ ਕੁਛ ਆ ਜਿੱਦਾਂ ਮੈਂ ਗੱਲ ਕੀਤੀ ਪਈ ਸਿਰ ਤੋਂ ਲੈ ਕੇ ਪੈਰ ਤੱਕ ਜੋ ਵੀ ਪਹਿਰਾਵਾ ਆ ਜੋ ਗਹਿਣੇ ਆ ਸਾਰੇ ਅਸੀਂ ਪਹਿਰਾਵੇ ਦੇ ਵਿਚ ਹੀ ਲਵਾਂਗੇ ਸੋ ਇਹਦੇ ਤੇ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿਚ ਜੇ ਸਾਰਾ ਕੁਝ ਨਹੀਂ ਆਇਆ ਤੇ ਅਸੀਂ ਅਗਲੇ ਹਫ਼ਤੇ ਵੀ ਇਸੇ ਨੂੰ ਜਾਰੀ ਰੱਖਾਂਗੇ ਕਿਉਂਕਿ ਬਹੁਤ ਕੁਝ ਹੈ ਸੋ ਨਾਲ ਦੀ ਨਾਲ ਬੋਲੀਆਂ ਵੀ ਤੁਸੀਂ ਜੇ ਕੋਈ ਸੁਣਾਉਣੀਆਂ ਪੰਜਾਬੀ ਪਹਿਰਾਵੇ ਤੇ ਜਾਂ ਪੰਜਾਬੀ ਗਹਿਣਿਆਂ ਤੇ ਕੋਈ ਬੋਲੀ ਤੁਹਾਨੂੰ ਯਾਦ ਹੋਵੇ ਤੇ ਤੁਸੀਂ ਉਹ ਵੀ ਸੁਣਾ ਸਕਦੇ ਹੋ ਕਿਉਂਕਿ ਮੈਨੂੰ ਬੜੀਆਂ ਸਾਰੀਆਂ ਬੋਲੀਆਂ ਯਾਦ ਆਈ ਜਾ ਰਹੀਆਂ ਜਿਹੜੀਆਂ ਪੰਜਾਬੀ ਪਹਿਰਾਵੇ ਤੇ ਜਾਂ ਪੰਜਾਬੀ ਗਹਿਣਿਆਂ ਦੀ ਗੱਲ ਜਿੱਥੇ ਹੁੰਦੀ ਹੋਵੇ ਸੋ ਨੱਕ ਤੇਰੇ ਵਿਚ ਲੌਂਗ ਤੇ ਮੱਛਲੀ ਮੱਥੇ ਸੋਹੇ ਟਿੱਕਾ ਤੇਰੇ ਸਾਵੇਂ ਚਾਨੇ ਅੰਬਰਾਂ ਦਾ ਲੱਗਦਾ ਫਿੱਕਾ ਫਿੱਕਾ ਨੀ ਹੱਥੀ ਤੇਰੇ ਛਾਪਾਂ ਛੱਲੇ ਬਾਹੀ ਚੂੜਾ ਛਣਕੇ ਨੀ ਫਿਰ ਕਦ ਨੱਚੇਗੀ ਨੱਚ ਲੈ ਪਟੋਲਾ ਬਣ ਕੇ ਸੋ ਇਹ ਚਾਰ ਲਾਈਨਾਂ ਦੀ ਬੋਲੀ ਦੇ ਵਿਚ ਹੀ ਦੇਖੋ ਕਿੰਨੇ ਬੜੇ ਗਹਿਣੇ ਜਿਹੜੇ ਆ ਉਹ ਉਹਨਾਂ ਦਾ ਜ਼ਿਕਰ ਹੋ ਗਿਆ ਉਹ ਉਹਨਾਂ ਦਾ ਪਤਾ ਲੱਗ ਗਿਆ ਕਿ ਕਿਹੜੇ ਕਿਹੜੇ ਗਹਿਣੇ ਹੁੰਦੇ ਸੀਗੇ ਸੋ ਗਹਿਣਿਆਂ ਤੇ ਵੀ ਆਵਾਂਗੇ ਉਸ ਤੋਂ ਪਹਿਲਾਂ ਅਸੀਂ ਅਜੇ ਪੰਜਾਬੀ ਸੂਟਾਂ ਦੀ ਗੱਲ ਕਰ ਰਹੇ ਸੀਗੇ ਜਿੱਦਾਂ ਗੱਲ ਕੀਤੀ ਪਹਿਲਾਂ ਘੱਗਰੇ ਚੱਲਦੇ ਹੁੰਦੇ ਸੀ ਘੱਗਰਿਆਂ ਦੇ ਨਾਲ ਕੁੜਤੀਆਂ ਰੇਬ ਕੁੜਤੀਆਂ ਹੋ ਗਈਆਂ ਜਾਂ ਏਦਾਂ ਦੀਆਂ ਕਈ ਵੀ ਐਗਜ਼ਾਮਪਲਸ ਜਿਹੜੀਆਂ ਪੰਜਾਬੀ ਲੋਕ ਗੀਤਾਂ ਦੇ ਵਿਚ ਮਿਲਦੀਆਂ ਰੇਬ ਸਲਵਾਰਾਂ ਸੋਰੀ ਹੋ ਗਈਆਂ ਜਾਂ ਜੇ ਸੂਟਾਂ ਦੀ ਗੱਲ ਕਰੀਏ ਤੇ ਸੂਟ ਅਸੀਂ ਮੈਂ ਪੰਜਾਬਣਾਂ ਨੂੰ ਸੂਟਾਂ ਦੇ ਵਿਚ ਹੀ ਦੇਖਿਆ ਹੋਇਆ ਘੱਗਰਿਆਂ ਦੇ ਵਿਚ ਨਹੀਂ ਕਦੀ ਦੇਖਿਆ ਹਾਂ ਫਿਲਮਾਂ ਦੇ ਵਿਚ ਜਾਂ ਸਟੇਜਾਂ ਦੇ ਉੱਤੇ ਜ਼ਰੂਰ ਦੇਖਿਆ ਹੋਇਆ ਜਾਂ ਆਪਣੇ ਦਾਦੀ ਹੁਣਾਂ ਦੀਆਂ ਗੱਲਾਂ ਦੇ ਵਿਚ ਸੁਣਿਆ ਭਾਈ ਪੰਜਾਬਣਾਂ ਘੱਗਰੇ ਪਾਉਂਦੀਆਂ ਹੁੰਦੀਆਂ ਸੀਗੀਆਂ ਪਰ ਸੂਟ ਜਿਹੜੇ ਆ ਉਹ ਤੇ ਉਹਨਾਂ ਦੇ ਰਿਵਾਜ਼ ਜਿਹੜੇ ਬਦਲਦੇ ਬਹੁਤ ਦੇਖੇ ਆ ਕਦੀ ਤੰਗ ਪਹੁੰਚਿਆਂ ਵਾਲੀਆਂ ਸਲਵਾਰਾਂ ਆ ਗਈਆਂ ਕਦੀ ਵੱਡੇ ਪਹੁੰਚਿਆਂ ਵਾਲੀਆਂ ਸਲਵਾਰਾਂ ਆ ਗਈਆਂ ਕਦੀ ਖੁੱਲੇ ਪਹੁੰਚਿਆਂ ਵਾਲੀਆਂ ਸਲਵਾਰਾਂ ਆ ਗਈਆਂ ਪਹਿਲਾਂ ਸਿੰਪਲ ਸਲਵਾਰਾਂ ਚੱਲਦੀਆਂ ਹੁੰਦੀਆਂ ਸੀ ਫਿਰ ਉਸ ਤੋਂ ਬਾਅਦ ਪਟਿਆਲਾ ਸਲਵਾਰਾਂ ਆ ਗਈਆਂ ਉਹਦੇ ਨਾਲ ਫਿਰ ਜਿਹੜੀਆਂ ਉੱਪਰ ਕਮੀਜ਼ਾਂ ਹੁੰਦੀਆਂ ਉਹ ਕਦੀ ਲੰਬੀਆਂ ਹੋ ਗਈਆਂ ਕਦੀ ਛੋਟੀਆਂ ਹੋ ਗਈਆਂ ਕਦੀ ਲੰਬੀ ਖੁੱਲੀਆਂ ਜ਼ਿਆਦਾ ਲੰਬੀਆਂ ਤਰੀਜ਼ਾਂ ਵਾਲੀਆਂ ਹੋ ਗਈਆਂ ਕਦੀ ਬਿਲਕੁਲ ਬੰਦ ਤਰੀਜ਼ਾਂ ਵਾਲੀਆਂ ਆ ਗਈਆਂ ਸਾਈਡ ਤੋਂ ਜਿਹੜੀਆਂ ਬਿਲਕੁਲ ਬੰਦ ਹੁੰਦੀਆਂ ਸੀਗੀਆਂ ਉਹ ਵੀ ਚੱਲੀਆਂ ਸੀ ਤੇ ਕਦੀ ਅੱਗੇ ਕੱਟ ਆ ਜਾਂਦਾ ਸੀਗਾ ਸੋ ਇਹੋ ਜਿਹੀਆਂ ਚੀਜ਼ਾਂ ਕਦੀ ਛੋਟੀਆਂ ਬਾਹਾਂ ਆ ਗਈਆਂ ਕਮੀਜ਼ਾਂ ਦੀਆਂ ਕਦੀ ਲੰਬੀਆਂ ਬਾਹਾਂ ਆ ਗਈਆਂ ਸੋ ਫੈਸ਼ਨ ਦਾ ਦੌਰ ਜਿਹੜਾ ਉਹ ਬਦਲਦਾ ਹੀ ਰਹਿੰਦਾ ਆ ਔਰ ਬਦਲਦਾ ਹੀ ਰਿਹਾ ਜੇ ਅਸੀਂ ਗੱਲ ਕਰੀਏ ਔਰ ਪਹਿਲਾਂ ਜਿੱਦਾਂ ਗਰਾਰੇ ਸ਼ਰਾਰੇ ਚੱਲਦੇ ਹੁੰਦੇ ਸੀਗੇ ਉਹੀ ਗਰਾਰੇ ਤੇ ਸ਼ਰਾਰੇ ਅੱਜ ਕੱਲ ਫੇਰ ਬਹੁਤ ਰਿਵਾਜ਼ ਦੇ ਵਿਚ ਆ ਅੱਜ ਕੱਲ ਜ਼ਿਆਦਾਤਰ ਗਰਾਰੇ ਤੇ ਸ਼ਰਾਰੇ ਸੂਟ ਹੀ ਚੱਲਦੇ ਆ ਅੱਛਾ ਪਜਾਮੀਆਂ ਦਾ ਬੜਾ ਰਿਵਾਜ਼ ਸੀਗਾ ਪਿੱਛੇ ਜੇ ਪਜਾਮੀ ਦੇ ਨਾਲ ਪਲੇਨ ਸਿੱਧੀ ਸ਼ਰਟ ਵੀ ਬਣਦੀ ਸੀ ਤੇ ਪਜਾਮੀ ਦੇ ਨਾਲ ਫਿਰ ਅਨਾਰਕਲੀ ਜਿਹੜੀਆਂ ਉਹ ਵਾਲੀਆਂ ਉੱਪਰ ਕਮੀਜ਼ਾਂ ਵੀ ਆਉਣ ਲੱਗ ਗਈਆਂ ਉਹੀ ਫੈਸ਼ਨ ਹੁਣ ਫੇਰ ਅੱਜ ਕੱਲ ਚੱਲਿਆ ਹੋਇਆ ਉਹੀ ਅਨਾਰਕਲੀ ਜਿਹੜੀਆਂ ਫਰੋਕਸ ਚੱਲ ਰਹੀਆਂ ਕਦੀ ਅੰਬਰੇਲਾ ਕੱਟ ਆ ਗਈਆਂ ਕਦੀ ਕਲੀਆਂ ਵਾਲੀਆਂ ਆ ਗਈਆਂ ਸੋ ਪਤਾ ਨੀ ਕਿੰਨੇ ਤਰ੍ਹਾਂ ਦੇ ਡਿਜ਼ਾਇਨ ਗਲਿਆਂ ਦੇ ਵੱਖ ਵੱਖ ਡਿਜ਼ਾਇਨ ਜਿਹੜੇ ਸੂਟ ਉਹਨਾਂ ਦੇ ਉੱਤੇ ਕਦੀ ਕਿਸੇ ਤਰ੍ਹਾਂ ਦੀ ਕਢਾਈ ਕਦੀ ਦਬਕਾ ਕਢਾਈ ਆ ਗਈ ਕਦੀ ਸੀਕੁਐਂਸ ਵਰਕ ਆ ਗਿਆ ਹੈਨਾ ਕਦੀ ਰੇਸ਼ਮੀ ਧਾਗੇ ਦੀ ਕਢਾਈ ਹੋ ਗਈ ਸੋ ਕਈ ਕੁਛ ਜਿਹੜਾ ਆ ਉਹ ਸੂਟਾਂ ਦੇ ਉੱਤੇ ਚੱਲਦਾ ਰਹਿੰਦਾ ਸੋ ਇਹ ਆਪਣੇ ਆਪ ਦੇ ਵਿਚ ਮੈਨੂੰ ਲੱਗਦਾ ਹੁੰਦਾ ਵੀ ਇੱਕ ਬਹੁਤ ਵੱਡਾ ਵਿਸ਼ਾ ਆ ਸੂਟਾਂ ਦਾ ਔਰ ਗੱਲ ਇਹ ਵੀ ਪਹਿਲਾਂ ਸੂਟ ਸੀਂਦੇ ਵੀ ਸਿਰਫ ਦਰਜੀ ਹੁੰਦੇ ਸੀਗੇ ਮੈਨੂੰ ਯਾਦ ਆ ਬਚਪਨ ਦੇ ਵਿਚ ਜਦੋਂ ਸੂਟ ਸੀਣੇ ਦੇਣ ਜਾਈਦੇ ਹੁੰਦੇ ਸੀ ਅਸੀਂ ਸਾਡੇ ਪਿੰਡ ਦਰਜਣ ਹੁੰਦੀ ਸੀਗੀ ਜਾਂ ਦਰਜੀ ਜਿਹੜੇ ਵੀ ਜਿਨ੍ਹਾਂ ਨੂੰ ਦੇਈਦੇ ਹੁੰਦੇ ਸੀ ਔਰ ਫੇਰ ਉਹਨਾਂ ਦੇ ਚੱਕਰ ਮਾਰੀ ਜਾਣੇ ਵੀ ਹਾਏ ਸੀਂ ਹੋ ਗਿਆ ਸੀਂ ਹੋ ਗਿਆ ਅੱਛਾ ਦਰਜੀ ਵੀ ਬੜਾ ਦੁਖੀ ਕਰਦੇ ਹੁੰਦੇ ਸੀਗੇ ਉਹਨਾਂ ਨੇ ਕੱਪੜੇ ਮੁੜ ਕੇ ਦੇਣੇ ਨੀ ਫਿਰ ਚੱਕਰ ਲਾਈ ਜਾਓ ਉਧਰ ਕੋਈ ਵਿਆਹ ਸ਼ਾਦੀ ਹੁੰਦੀ ਸੀ ਤੇ ਉਧਰ ਬਰਾਤ ਆਉਣੀ ਹੁੰਦੀ ਸੀ ਤੇ ਮੇਰੇ ਵਰਗੀ ਸਵੇਰੇ ਸਵੇਰੇ ਜਾ ਕੇ ਦਰਜਣ ਦੇ ਜਾਨ ਖਾਂਦੀ ਹੁੰਦੀ ਸੀ ਤੇ ਹੁਣ ਤਾਂ ਦੇ ਦੇ ਉਹ ਹਿਸਾਬ ਹੁੰਦਾ ਸੀਗਾ ਔਰ ਸਹੀ ਗੱਲ ਆ ਉਦੋਂ ਉਹ ਛੋਟੇ ਛੋਟੇ ਜੇ ਹਲਕੇ ਹਲਕੇ ਜੇ ਡਿਜ਼ਾਇਨ ਸੂਟਾਂ ਤੇ ਪਵਾ ਕੇ ਬੜਾ ਵਧੀਆ ਲੱਗਦਾ ਹੁੰਦਾ ਸੀ ਕਿਹੜੀਆਂ ਬੁਟੀਕਸ ਹੁੰਦੀਆਂ ਸੀਗੀਆਂ ਉਦੋਂ ਬਸ ਹਾਂ ਇੰਨਾ ਪਤਾ ਹੁੰਦਾ ਸੀ ਕਿ ਅੱਜ ਕੱਲ ਫੈਸ਼ਨ ਚਾਹ ਚੱਲ ਰਿਹਾ ਔਰ ਉਹੀ ਦੱਸ ਦੇਣਾ ਕਿਉਂਕਿ ਫੈਸ਼ਨ ਦਾ ਤੁਸੀਂ ਜਿਸ ਖਿੱਤੇ ਚ ਰਹਿੰਦੇ ਸੀਗੇ ਉਸ ਉੱਥੇ ਦੇ ਆਪਣੇ ਆਪਣੇ ਫੈਸ਼ਨ ਹੁੰਦੇ ਸੀਗੇ ਹਨਾ। ਅੱਜ ਕੱਲ ਸੋਸ਼ਲ ਮੀਡੀਆ ਦੇ ਕਰਕੇ ਹੁਣ ਦੁਨੀਆਂ ਬਹੁਤ ਛੋਟੀ ਹੋ ਗਈ ਆ ਔਰ ਉਹ ਸਾਰੀ ਦੁਨੀਆਂ ਦੇ ਫੈਸ਼ਨ ਹੀ ਜਿਹੜੇ ਇਨਸਾਨ ਕਰ ਲੈਣਾ ਚਾਹੁੰਦਾ ਉਹਦੇ ਕੋਲ ਆਹ ਵੀ ਇਸ ਤਰ੍ਹਾਂ ਦਾ ਵੀ ਸੂਟ ਹੋਣਾ ਚਾਹੀਦਾ ਉਦਾਂ ਦਾ ਸੂਟ ਵੀ ਹੋਣਾ ਚਾਹੀਦਾ ਇਹੋ ਜਿਹੀ ਡਰੈਸ ਵੀ ਹੋਣੀ ਚਾਹੀਦੀ ਹੈ ਇਹੋ ਜਿਹੀ ਜੀਨ ਵੀ ਹੋਣੀ ਚਾਹੀਦੀ ਹੈ। ਸੋ ਉਹ ਸਾਰਾ ਕੁਛ ਹੀ ਜਿਹੜਾ ਆ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਸਾਡੀ ਕਬਰ ਦੇ ਵਿੱਚ ਆ ਜਾਵੇ ਸਾਡੀ ਵਾਕਿੰਗ ਰੋਬ ਦੇ ਵਿੱਚ ਸਾਰਾ ਕੁਛ ਹੀ ਸਮਾ ਜਾਵੇ ਪਰ ਉਹ ਮੁਮਕਿਨ ਨਹੀਂ ਹੁੰਦਾ। ਇਹ ਦੌੜ ਕਦੀ ਖਤਮ ਨਹੀਂ ਹੁੰਦੀ। ਹਾਂ ਜਦੋਂ ਮੇਰੇ ਅੰਦਰ ਇਹ ਦੌੜ ਆਵੇ ਤੇ ਮੈਂ ਜ਼ਰੂਰ ਆਪਣੀ ਨਾਨੀ ਆਪਣੇ ਮੰਮੀ ਨੂੰ ਜਾਂ ਆਪਣੇ ਦਾਦੀ ਨੂੰ ਯਾਦ ਕਰ ਲੈਂਦੀ ਹੁੰਦੀ ਹਾਂ। ਉਹ ਉਹਨਾਂ ਨੂੰ ਮੈਂ ਹਮੇਸ਼ਾ ਆਪਣੀਆਂ ਨਜ਼ਰ ਆ ਕੇ ਰੱਖਦੀ ਹੁੰਦੀ ਹਾਂ ਵੀ ਨਹੀਂ ਇੰਨੀ ਨੀ ਦੌੜ ਚੰਗੀ ਤੂੰ ਕਿਹਨਾਂ ਦੀ ਧੀ ਆ ਤੂੰ ਇਹ ਯਾਦ ਰੱਖਣਾ ਆ ਕਿੰਨੀ ਸਾਦੀ ਜ਼ਿੰਦਗੀ ਜੀਂਦੇ ਹੁੰਦੇ ਸੀ ਉਹ ਔਰ ਕਿੰਨੇ ਖੁਸ਼ ਹੁੰਦੇ ਸੀਗੇ। ਸੋ ਗੱਲ ਕਰੀਏ ਖੁਸ਼ੀ ਇਹਨਾਂ ਕੱਪੜਿਆਂ ਇਹਨਾਂ ਗਹਿਣਿਆਂ ਤੇ ਕਦੀ ਵੀ ਜਿਹੜੀ ਆ ਨਹੀਂ ਮਿਲਦੀ ਇਹਨਾਂ ਤੋਂ ਬਲਕਿ ਇਹੋ ਜਿਹੀਆਂ ਚੀਜ਼ਾਂ ਸਾਨੂੰ ਜ਼ਿਆਦਾ ਔਖਾ ਹੀ ਕਰਦੀਆਂ ਕਿਉਂਕਿ ਇੱਕ ਦੌੜ ਦੇ ਵਿੱਚ ਜਦੋਂ ਅਸੀਂ ਸ਼ਾਮਿਲ ਹੋ ਜਾਂਦੇ ਹਾਂ। ਪਰ ਚਲੋ ਖੈਰ ਮੈਂ ਆਪਣੇ ਟੌਪਿਕ ਤੋਂ ਦੂਸਰੀ ਸਾਈਡ ਤੇ ਜਾ ਰਹੀ ਹਾਂ। ਗੱਲ ਅਸੀਂ ਕਰ ਰਹੇ ਹਾਂ ਪਾਉਣ ਲਾਉਣ ਦੀ ਪਹਿਰਾਵੇ ਦੀ। ਅੱਛਾ ਜਿੱਦਾਂ ਮੈਂ ਦੱਸਿਆ ਵੀ ਉਹ ਡਿਜ਼ਾਈਨ ਵੱਖਰੇ ਵੱਖਰੇ ਹੁੰਦੇ ਸੀਗੇ ਹਨਾ ਤੇ ਸੂਟਾਂ ਦੇ ਉਹਦਾ ਕੱਪੜਾ ਵੀ ਕਈ ਤਰ੍ਹਾਂ ਦਾ ਹੀ ਹੁੰਦਾ ਸੀਗਾ ਉਸ ਟਾਈਮ ਤੇ ਔਰ ਅੱਜ ਵੀ ਕਈ ਤਰ੍ਹਾਂ ਦਾ ਕੱਪੜਾ ਆ। ਜੇ ਆਪਣੇ ਬਚਪਨ ਦੀ ਗੱਲ ਕਰਾਂ ਤੇ ਉਦੋਂ ਖੱਦਰ ਹੁੰਦਾ ਸੀ ਰੁਬੀਆ ਹੁੰਦੀ ਸੀ ਪਾਪਲੀਨ ਹੁੰਦਾ ਸੀ ਸ਼ਨੀਲ ਹੁੰਦੀ ਸੀ ਫਿਰ ਡੀ ਚਾਈਨਾ ਆ ਗਿਆ ਸਿਲਕ ਸੀ ਪਸ਼ਮੀਨਾ ਹੋ ਗਿਆ ਫਿਰ ਹੌਲੀ ਹੌਲੀ ਉਸ ਤੋਂ ਬਾਅਦ ਜੋਰਜੈਟ ਜਿਹੜਾ ਜੋਰਜੈਟ ਆਇਆ ਕੱਪੜਾ ਫਿਰ ਸ਼ਿਮਰ ਆਇਆ ਕਰੇਪ ਹੋ ਗਈ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਕੱਪੜੇ ਬਟ ਕੱਪੜਾ ਜਿੱਦਾਂ ਦਾ ਮਰਜ਼ੀ ਹੋਵੇ ਸੂਟ ਸਲਵਾਰ ਜਿਹੜੀ ਪੰਜਾਬਣ ਆ ਉਹ ਉਹਨੂੰ ਬਣਾ ਕੇ ਆਪਣੇ ਗਲ ਪਾ ਹੀ ਲੈਂਦੀ ਆ। ਸੋ ਬਿਲਕੁਲ ਜਿੱਦਾਂ ਸੂਟਾਂ ਦੇ ਵੱਖਰੇ ਵੱਖਰੇ ਡਿਜ਼ਾਈਨ ਹੁੰਦੇ ਆ ਉਦਾਂ ਹੀ ਸੂਟਾਂ ਦਾ ਜਿਹੜਾ ਫੈਬਰਿਕ ਜੇ ਗੱਲ ਕਰੀਏ ਉਹ ਵੀ ਵੱਖਰਾ ਵੱਖਰਾ ਹੁੰਦਾ ਆ ਗਰਮੀਆਂ ਦਾ ਫੈਬਰਿਕ ਹੋਰ ਸਰਦੀਆਂ ਦਾ ਫੈਬਰਿਕ ਹੋਰ ਔਰ ਉਸ ਤੋਂ ਬਾਅਦ ਜੇ ਗੱਲ ਕਰਾਂ ਗਹਿਣਿਆਂ ਦੀ ਪੰਜਾਬਣਾਂ ਦੇ ਜਿਹੜੇ ਗਹਿਣੇ ਹੁੰਦੇ ਆ ਉਹ ਵੀ ਓਨੇ ਹੁੰਦੇ ਆ ਮੈਨੂੰ ਲੱਗਦਾ ਹੁਣ ਤੇ ਹੁਣ ਗਹਿਣੇ ਵੀ ਡਿਜ਼ਾਈਨਰ ਹੋ ਗਏ ਆ ਉਹਦੇ ਵਿੱਚ ਜੇ ਗੱਲ ਕਰੀਏ ਭਈ ਆਰਟੀਫਿਸ਼ਲ ਜਿਹੜੇ ਜਿਊਲਰੀ ਆ ਉਹ ਹੀ ਇੰਨੀ ਜ਼ਿਆਦਾ ਕੋਸਟਲੀ ਆ ਭਈ ਜੇ ਮੇਰੀ ਦਾਦੀ ਇਹ ਚੀਜ਼ ਦੇਖਦੀ ਤਾਂ ਉਹ ਸਾਨੂੰ ਕਹਿੰਦੀ ਭੀ ਦੱਸ ਤੁਹਾਡਾ ਦਿਮਾਗ ਖਰਾਬ ਆ ਇੰਨੇ ਜਿਹੜੇ ਤੁਸੀਂ ਇਹਦੇ ਤੇ ਲਾਉਣੇ ਇਹਦੇ ਨਾਲ ਸੋਨਾ ਬਣਾਓ। ਉਦੋਂ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਸੀ ਉਹ ਸੋਨੇ ਤੇ ਜ਼ਿਆਦਾ ਤਵੱਜੋ ਦਿੰਦੀਆਂ ਹੁੰਦੀਆਂ ਸੀ ਕਿਉਂਕਿ ਉਹ ਸਿਰਫ ਇੱਕ ਗਹਿਣਾ ਨਹੀਂ ਹੁੰਦਾ ਸੀ ਉਹ ਇੱਕ ਕਹਿੰਦੇ ਸੀ ਭੀ ਚੀਜ਼ ਬਣ ਜਾਂਦੀ ਤੁਹਾਡੇ ਘਰ ਦੀ ਜੇ ਕੱਲ ਨੂੰ ਕਿਤੇ ਮਾੜਾ ਟਾਈਮ ਆਉਂਦਾ ਆ ਤੇ ਤੁਸੀਂ ਉਸ ਉਹ ਤੁਹਾਡੇ ਕੋਲ ਇੱਕ ਤਰ੍ਹਾਂ ਦੇ ਪੈਸੇ ਹੀ ਪਏ ਹੋਏ ਆ ਤੁਹਾਡੇ ਕੋਲ ਤੁਸੀਂ ਉਹਨਾਂ ਨੂੰ ਕੈਸ਼ ਕਰਾ ਸਕਦੇ ਆ ਜਾਂ ਹੈਨਾ। ਔਰ ਇੱਕ ਇਸੇ ਤੇ ਮੇਰੀ ਦਾਦੀ ਇੱਕ ਉਹ ਸੁਣਾਉਂਦੇ ਹੁੰਦੇ ਸੀਗੇ ਕਹਾਵਤ ਬੜੀ ਵਧੀਆ ਕਹਿੰਦੇ ਹੁੰਦੇ ਸੀ ਭਈ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਏ ਤੇ ਲਿੱਦ ਚੁੱਕਣੀ ਪਈ ਉਹ ਹਿਸਾਬ ਆ। ਤੇ ਚਲੋ ਜੀ ਪੰਜਾਬਣ ਦੇ ਜੇ ਮੈਂ ਗਹਿਣਿਆਂ ਦੀ ਗੱਲ ਕਰਾਂ ਤੇ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਗਹਿਣੇ ਆ ਜਿਹੜੇ ਹੁਣ ਅਲੋਪ ਹੋ ਗਏ ਆ ਜਿਹੜੇ ਸਿਰਫ ਅਸੀਂ ਨਾ ਬੋਲੀਆਂ ਦੇ ਵਿੱਚ ਸੁਣਦੇ ਆ ਜਾਂ ਅਸੀਂ ਆਪਣੇ ਬਜ਼ੁਰਗਾਂ ਦੇ ਮੂੰਹੋਂ ਸੁਣੇ ਹੋਏ ਆ। ਸੱਗੀ ਫੁੱਲ ਜਿਹੜੇ ਮੈਂ ਅੱਜ ਤੱਕ ਆਮ ਜ਼ਿੰਦਗੀ ਚ ਕਦੀ ਵੀ ਕਿਸੇ ਪੰਜਾਬਣ ਦੇ ਪਾਏ ਨਹੀਂ ਦੇਖੇ ਚਾਹੇ ਉਹ ਮੇਰੇ ਦਾਦੀ ਵੀ ਹੋਣ ਜਾਂ ਮੇਰੇ ਚਲੋ ਦਾਦੀਆਂ ਨੇ ਤਾਂ ਵੈਸੇ ਕੀ ਪਾਉਣੇ ਹੁੰਦੇ ਸੀ ਉਸ ਉਮਰ ਤੱਕ ਪਰ ਉਹਨਾਂ ਦੇ ਮੂੰਹੋਂ ਜ਼ਰੂਰ ਸੁਣਿਆ ਹੁੰਦਾ ਸੀ ਵੀ ਉਹਨਾਂ ਕੋਲ ਸੱਗੀ ਫੁੱਲ ਹੁੰਦੇ ਸੀ ਔਰ ਉਦੋਂ ਸੋਨੇ ਦੇ ਸੱਗੀ ਫੁੱਲ ਹੁੰਦੇ ਸੀ ਤੇ ਉਹਨਾਂ ਨੇ ਦੱਸਣਾ ਪਈ ਜਿਹੜੀ ਸੱਗੀ ਸੀ ਉਹ ਮੈਂ ਤੇਰੇ ਪਿਓ ਦੇ ਵਿਆਹ ਨੂੰ ਬਣਾ ਲਈ ਸੀ ਤੇ ਜਿਹੜੇ ਫੁੱਲ ਸੀ ਉਹ ਤੇਰੀ ਭੂਆ ਨੂੰ ਬਣਾ ਕੇ ਤੇ ਮੈਂ ਆਹਾ ਆਹਾ ਬਣਾ ਦਿੱਤਾ ਸੀਗਾ ਜੋ ਵੀ ਸਾਡੇ ਬਜ਼ੁਰਗ ਜਿੱਦਾਂ ਕਹਿੰਦੇ ਹੁੰਦੇ ਸੀ। ਸੋ ਸੱਗੀ ਫੁੱਲ ਹੋ ਗਏ ਕਲਿੱਪ ਹੋ ਗਿਆ ਟਿੱਕਾ ਹੋ ਗਿਆ ਲੋਟਣ ਹੋ ਗਏ ਪਿੱਪਲ ਪੱਤੀਆਂ ਵਾਲੀਆਂ ਝੁਮਕੇ ਉਸ ਤੋਂ ਬਾਅਦ ਜੇ ਨੱਕ ਦੀ ਗੱਲ ਕਰੀਏ ਤੇ ਲੌਂਗ ਕੋਕਾ ਮਛਲੀ ਨੱਥ ਤੀਲੀ ਹੋ ਗਈ ਤੇ ਉਸ ਤੋਂ ਬਾਅਦ ਹਾਰ ਆ ਗਏ ਹਾਰ ਦੇ ਵਿੱਚ ਹਾਰ ਹੋ ਗਿਆ ਰਾਣੀ ਹਾਰ ਹੋ ਗਿਆ ਮਟਰ ਮਾਲਾ ਹੋ ਗਈ ਸਿੰਘ ਤਵੀਤ ਹੋ ਗਏ ਵੰਗਾਂ ਦੇ ਵਿੱਚ ਵੰਗਾਂ ਹੋ ਗਈਆਂ ਗਜਰੇ ਹੋ ਗਏ ਕੜੇ ਹੋ ਗਏ ਬਾਜੂ ਬੰਦ ਹੋ ਗਏ ਫਿਰ ਮੁੰਦੀਆਂ ਛੱਲੇ ਹੋ ਗਏ ਉਹ ਵੱਖਰੀਆਂ ਉਸ ਤੋਂ ਬਾਅਦ ਪੈਰਾਂ ਦੇ ਵਿੱਚ ਝਾਂਜਰਾਂ ਪੰਜੇਬਾਂ ਏਦਾਂ ਦੇ ਕਈ ਨਾਮ ਸੁਣੇ ਆ ਇਹਨਾਂ ਦੇ ਵਿੱਚੋਂ ਪਰ ਇਹਨਾਂ ਦੇ ਵਿੱਚੋਂ ਜ਼ਿਆਦਾ ਦੇ ਜਿਹੜੇ ਮੈਂ ਜਿਵੇਂ ਗੱਲ ਕੀਤੀ ਵੀ ਸਿਰਫ ਟੀਵੀ ਤੇ ਦੇਖੇ ਜਾਂ ਸਟੇਜਾਂ ਤੇ ਦੇਖੇ ਆ ਔਰ ਇਹਨਾਂ ਚੋਂ ਬਹੁਤ ਸਾਰੇ ਗਹਿਣੇ ਪਾਏ ਵੀ ਆ ਉਹ ਵੀ ਜਿੱਦਾਂ ਕਹਿ ਲੋ ਵੀ ਸੱਗੀ ਫੁੱਲ ਹੋ ਗਏ ਜਾਂ ਹੋਰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਉਹ ਸਟੇਜਾਂ ਤੇ ਜ਼ਰੂਰ ਪਾਈਆਂ ਹੋਈਆਂ ਪਰ ਆਮ ਜ਼ਿੰਦਗੀ ਦੇ ਵਿੱਚ ਨਾ ਮੈਂ ਕਿਸੇ ਨੂੰ ਪਾਉਂਦੇ ਹੰਢਾਉਂਦੇ ਦੇਖਿਆ ਤੇ ਨਾ ਹੀ ਮੈਂ ਕਦੀ ਖੁਦ ਪਾਏ ਆ ਮੈਂ ਐਵੇਂ ਕਹਾਂ। ਪਰ ਉਹੀ ਗੱਲ ਕਿ ਸਮੇਂ ਦੇ ਨਾਲ ਬਦਲਦੇ ਰਹਿੰਦੇ ਆ ਔਰ ਸਮੇਂ ਦੇ ਨਾਲ ਸਾਰਾ ਕੁਝ ਹੀ ਬਦਲਦਾ ਸਿਰਫ ਸਾਡੀ ਸਭਿਅਤਾ ਸੰਸਕ੍ਰਿਤੀ ਨਹੀਂ ਸਭਿਆ ਸੰਸਕ੍ਰਿਤੀ ਹੀ ਏਦਾਂ ਬਣਦੀ ਆ ਮੈਨੂੰ ਲੱਗਦਾ ਉਹ ਪਰਿਵਰਤਨ ਦੇ ਨਾਲ ਨਾਲ ਹੀ ਬਣਦੀ ਆ ਇੱਕ ਜਗ੍ਹਾ ਤੇ ਖੜੀ ਹੋ ਜਾਂਦੀ ਜਿਹੜੀ ਚੀਜ਼ ਉਹ ਕੋਈ ਵੀ ਸਭਿਅਤਾ ਜਾਂ ਸੰਸਕ੍ਰਿਤੀ ਨਹੀਂ ਹੁੰਦੀ ਉਹ ਤੁਰਦੇ ਰਹਿਣ ਦਾ ਨਾਮ ਔਰ ਉਸ ਵਹਿਣ ਚ ਤੁਸੀਂ ਕਿੱਦਾਂ ਵਹਿੰਦੇ ਆ ਉਹ ਹੀ ਇੱਕ ਸਭਿਅਤਾ ਹੁੰਦੀ ਆ। ਸੋ ਇਨ੍ਹਾਂ ਚੀਜ਼ਾਂ ਦੀ ਵੀ ਜੇ ਗੱਲ ਕਰੀਏ ਵੀ ਅਸੀਂ ਆਮ ਜ਼ਿੰਦਗੀ ਚ ਇਨ੍ਹਾਂ ਨੂੰ ਪਾ ਹੰਢਾ ਨਹੀਂ ਸਕਦੇ, ਪਰ ਫਿਰ ਵੀ ਬੱਚਿਆਂ ਨੂੰ ਜ਼ਰੂਰ ਦੱਸਦੇ ਰਹੀਏ ਉਹ ਸਾਡੇ ਗਹਿਣੇ ਕਿਹੜੇ ਸੀ, ਕਿਹੋ ਜਿਹੇ ਪਹਿਰਾਵੇ ਹੁੰਦੇ ਸੀ। ਬੇਸ਼ੱਕ ਉਹਦੇ ਵਿੱਚ ਅਸੀਂ ਪੁਰਾਣੀਆਂ ਤਸਵੀਰਾਂ ਕਦੀ ਅੱਗੇ ਲਿਆ ਕੇ ਦੇਖ ਲਈਏ, ਜਾਂ ਨਿਆਣਿਆਂ ਨੂੰ ਕਦੀ ਨਾ ਕਦੀ ਸੂਟ ਬਣਵਾ ਤੇ, ਜਾਂ ਉਹਨਾਂ ਦੇ ਸਿਰ ਤੇ ਸੱਗੀ ਫੁੱਲ ਪਾ ਤੇ, ਜਾਂ ਉਹਨਾਂ ਦੇ ਕੰਨਾਂ ਦੇ ਵਿੱਚੋਂ ਪਾ ਕੇ ਦੱਸਤਾ ਵੀ ਇਹਨਾਂ ਨੂੰ ਲੋਟਣ ਕਹਿੰਦੇ ਆ, ਜਾਂ ਦਿਖਾ ਹੀ ਦਿੱਤਾ ਵੀ ਲੋਟਣ ਤੇ ਪਿੱਪਲ ਪੱਤੀਆਂ ਚ ਕੀ ਫਰਕ ਹੁੰਦਾ ਆ। ਬੇਸ਼ੱਕ ਜ਼ਿੰਦਗੀ ਚ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਅੱਗੇ ਜਾ ਕੇ ਨਹੀਂ ਪੈਣੀ, ਪਰ ਜੇ ਅਸੀਂ ਇੱਕ ਪੰਜਾਬੀ ਹੋਂਦ ਦੀ ਗੱਲ ਕਰਦੇ ਆ ਕਿ ਪੰਜਾਬੀਅਤ ਦੀ ਗੱਲ ਕਰਦੇ ਆ, ਇੱਥੇ ਅਸੀਂ ਪੰਜਾਬ ਨੂੰ ਜਿਉਂਦੇ ਰੱਖਣਾ ਤੇ ਪੰਜਾਬ ਸਿਰਫ ਆਪਣੇ ਨਾਮ ਚ ਪੰਜਾਬ ਹੀ ਨਹੀਂ ਹੈਗਾ, ਉਹ ਪੰਜਾਬ ਇਨ੍ਹਾਂ ਬਹੁਤ ਸਾਰੀਆਂ ਚੀਜ਼ਾਂ ਨਾਲ ਬਣਿਆ। ਬੇਸ਼ੱਕ ਉਹ ਪੰਜਾਬ ਦਾ ਨਾਮ ਪੰਜਾਬ ਬਣਿਆ, ਪਰ ਉਸ ਪੰਜਾਬ ਦੇ ਵਿੱਚ ਹੋਰ ਬਹੁਤ ਕੁਝ ਆ। ਇਹ ਸਾਹੇ ਸਾਡੇ ਪਹਿਰਾਵੇ ਹੋਣ, ਸਾਡਾ ਖਾਣ ਪਾਣ ਹੋਵੇ, ਸਾਡੀਆਂ ਬਾਤਾਂ ਕਹਾਣੀਆਂ ਹੋਣ, ਸਾਡੀਆਂ ਕਵਿਤਾਵਾਂ ਹੋਣ, ਸਾਡਾ ਸਾਹਿਤ ਹੋਵੇ, ਸਾਡੇ ਲੋਕ ਗੀਤ ਹੋਣ, ਸਾਡੇ ਲੋਕ ਨਾਚ ਹੋਣ, ਉਹ ਸਾਰਾ ਕੁਝ ਉਸ ਪੰਜਾਬ ਦੇ ਵਿੱਚ ਗੁੰਦਿਆ ਹੋਇਆ। ਔਰ ਆਓ ਉਸ ਪੰਜਾਬ ਦੀ ਨੁਹਾਰ ਨੂੰ ਕਿਤੇ ਨਾ ਕਿਤੇ ਕਾਇਮ ਰੱਖਣ ਦੀ ਕੋਸ਼ਿਸ਼ ਕਰੀਏ, ਆਪਣੀ ਅਗਲੀ ਪੀੜੀ ਤੱਕ ਉਸ ਪੰਜਾਬ ਨੂੰ ਸੌਂਪ ਸਕੀਏ ਜਿੱਦਾਂ ਦਾ ਪੰਜਾਬ ਸਾਡੇ ਘਰਦਿਆਂ ਨੇ, ਸਾਡੇ ਬਜ਼ੁਰਗਾਂ ਨੇ ਸਾਡੇ ਹੱਥਾਂ ਚ ਰੱਖਿਆ ਸੀ। ਸੋ ਬਹੁਤ ਸਾਰੀਆਂ ਹੋਰ ਗੱਲਾਂ ਜਿਹੜੀਆਂ ਪੰਜਾਬੀ ਪਹਿਰਾਵੇ ਦੀਆਂ ਆ ਉਹ ਹਜੇ ਤੱਕ ਬਾਕੀ ਆ। ਇਹਨਾਂ ਦੇ ਵਿੱਚੋਂ ਜਿਹੜੇ ਜੇ ਆਦਮੀਆਂ ਦੀ ਗੱਲ ਕਰੀਏ, ਉਹਨਾਂ ਦੇ ਪਹਿਰਾਵਿਆਂ ਦੀ ਗੱਲ ਕਰੀਏ, ਤੇ ਉਹਨਾਂ ਤੇ ਵੀ ਗੱਲ ਕਰਨੀ ਹੈ ਜੇ ਅਸੀਂ, ਪਰ ਉਹ ਅਸੀਂ ਅਗਲੇ ਹਫ਼ਤੇ ਕਰਾਂਗੇ। ਔਰ ਇਸ ਤੋਂ ਇਲਾਵਾ ਅਸੀਂ ਸਿਰਫ ਪਹਿਰਾਵੇ ਦੀ ਨਹੀਂ ਹੁਣ ਗੱਲ ਅਗਲੇ ਹਫ਼ਤੇ ਸ਼ਕੀਨੀ ਦੀ ਵੀ ਕਰਾਂਗੇ ਵੀ ਪੰਜਾਬੀ ਸ਼ਕੀਨੀ ਕੀ ਹੁੰਦੀ ਹੈ, ਉਹ ਸ਼ਕੀਨੀਆਂ ਚ ਕੀ ਲੱਗਦਾ ਤੇ ਕੀ ਹੰਡਾਇਆ ਜਾਂਦਾ। ਸੋ ਪਰ ਉਹਦੀ ਗੱਲ ਅਗਲੇ ਹਫ਼ਤੇ ਕਰਾਂਗੇ, ਅੱਜ ਲਈ ਇੰਨਾ ਹੀ ਕਿਉਂਕਿ ਸਮਾਂ ਹੋ ਗਿਆ। ਤੇ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਕੁਝ ਗੀਤ ਪੰਜਾਬੀ ਪਹਿਰਾਵੇ ਦੇ ਨਾਲ ਹੀ ਜੋ ਰਿਲੇਟਡ ਨੇ। ਤੇ ਜਗਤਾਰ ਭਾਜੀ ਦਾ ਮੈਸੇਜ ਆਇਆ, ਮੈਂ ਮੈਸੇਜ ਲੈ ਲਵਾਂ ਜਾਣ ਤੋਂ ਪਹਿਲਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਔਰ ਹਮੇਸ਼ਾ ਦੀ ਤਰ੍ਹਾਂ ਇੱਕ ਬਹੁਤ ਸੋਹਣੀ ਤਸਵੀਰ ਇਨ੍ਹਾਂ ਨੇ ਹਾਂਗਕਾਂਗ ਦੀਆਂ ਬਿਲਡਿੰਗਸ ਦੀ ਹੈਗੀ ਆ, ਉਹਦੇ ਪਿੱਛੇ ਉੱਚੇ ਉੱਚੇ ਪਹਾੜ ਤੇ ਬੱਦਲ ਦਦਰਾਂ ਨਾਲ ਅਸਮਾਨ ਜਿਹੜਾ ਘਿਰਿਆ ਹੋਇਆ। ਔਰ ਉਹਦੇ ਅੱਗੇ ਇਹਨਾਂ ਨੇ ਜਿਹੜਾ ਅੱਜ ਦਾ ਸੁਨੇਹਾ ਭੇਜਿਆ ਉਹ ਇਹ ਹੈ ਕਿ ਇਹ ਕਦੇ ਵੀ ਮੈਟਰ ਨਹੀਂ ਕਰਦਾ ਕਿ ਤੁਹਾਡੀ ਕਹਾਣੀ ਚ ਕੀ ਲਿਖਿਆ ਹੈ, ਅਸਲ ਚ ਇਹ ਮੈਟਰ ਕਰਦਾ ਹੈ ਕਿ ਬਾਕੀ ਖਾਲੀ ਪੰਨਿਆਂ ਤੇ ਤੁਸੀਂ ਕੀ ਲਿਖਣਾ ਹੈ। ਇਸ ਅੰਦਾਜ਼ ਚ ਸ਼ੁੱਭ ਸਵੇਰ ਕਹੀ ਹੈ ਭਾਜੀ ਨੇ, ਔਰ ਬਹੁਤ ਹੀ ਵਧੀਆ ਭਾਜੀ ਤੁਹਾਡਾ ਮੈਸੇਜ। ਔਰ ਏਦਾਂ ਨਹੀਂ ਹੁੰਦਾ ਕਿ ਮੈਸੇਜ ਮੈਂ ਸਿਰਫ ਪੜ੍ਹਦੀ ਹਾਂ, ਕਈ ਤੁਹਾਡੇ ਬਹੁਤ ਸਾਰੇ ਮੈਸੇਜ ਇਹੋ ਜਿਹੇ ਹੁੰਦੇ ਜਿਹੜੇ ਸਾਡੇ ਦਿਲ ਤੇ ਅਸਰ ਕਰਦੇ ਆ, ਔਰ ਕਈ ਵਾਰੀ ਹੁੰਦਾ ਕਿ ਉਸ ਦਿਨ ਦੇ ਵਿੱਚ ਹੀ ਤੁਹਾਡੇ ਲਈ ਉਹ ਮੈਸੇਜ ਪੜ੍ਹ ਕੇ ਲੱਗਦਾ ਵੀ ਹਾਂ ਮੈਂ ਅੱਜ ਆ ਕਰਨਾ। ਸੋ ਬਹੁਤ ਸੋਹਣਾ ਮੈਸੇਜ ਭਾਜੀ ਨੇ ਭੇਜਿਆ। ਸੋ ਬਿਲਕੁਲ ਜੀ, ਇਹ ਮੈਟਰ ਨਹੀਂ ਕਰਦਾ ਕਿ ਤੁਹਾਡੀ ਕਹਾਣੀ ਚ ਅੱਜ ਤੱਕ ਕੀ ਲਿਖਿਆ, ਮੈਟਰ ਇਹ ਕਰਦਾ ਕਿ ਬਾਕੀ ਦੇ ਖਾਲੀ ਪੰਨਿਆਂ ਤੇ ਤੁਸੀਂ ਕੀ ਲਿਖਣਾ। ਸੋ ਚਲੋ ਜੀ, ਆਉਣ ਵਾਲੇ ਖਾਲੀ ਪੰਨਿਆਂ ਤੇ ਆਪਣੀ ਰੂਹ ਦੇ ਨਾਲ ਲਿਖਦੇ ਰਹੀਏ ਜੋ ਜੋ ਵੀ ਸਾਡੇ ਦਿਲ ਦੇ ਵਿੱਚ ਹੈ, ਜੋ ਜੋ ਵੀ ਅਸੀਂ ਕਰਨਾ ਚਾਹੁੰਦੇ ਆ, ਔਰ ਤਾਂ ਕਿ ਜਾਣ ਲੱਗੇ ਲੱਗੇ ਇਹ ਕਿਤਾਬ ਨੂੰ ਅਸੀਂ ਭਰਪੂਰ ਭਰ ਕੇ ਚੱਲੇ ਆ ਚੰਗੀਆਂ ਚੀਜ਼ਾਂ ਨਾਲ, ਤਾਂ ਕਿ ਸਾਡੇ ਆਉਣ ਵਾਲੇ ਵੀ ਉਹਨਾਂ ਨੂੰ ਪੜ੍ਹਦੇ ਰਹਿਣ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ, ਅਗਲੇ ਹਫ਼ਤੇ ਫੇਰ ਮਿਲਾਂਗੇ, ਉਦੋਂ ਤੱਕ ਲਈ ਮੈਨੂੰ ਦਿਓ ਜੀ ਇਜਾਜ਼ਤ। ਆਪਣਾ ਰੱਖੋ ਖਿਆਲ, ਚੜ੍ਹਦੀ ਕਲਾ ਤੇ ਰੱਬ ਰਾਖਾ।